ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਹਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਹੁਤੋ ਨਿਕਟ ਡੇਰਾ ਕਰ ਦੀਨਾ ਬੈਠ ਬਿਰਾਜੇ ਪ੍ਰਭੂ ਪ੍ਰਬੀਨਾ ਦੁਗਦ ਦੇਤ ਇਕ ਮਹਿਖੀ ਸਾਥ ਤਿਸ ਕੀ ਦਿਸ਼ਾ ਦੇਖ ਜਗਨਾਥ ਹੁਤੋ ਨਿਕਟ ਡੇਰਾ ਕਰ ਦੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਹਿਮਤ ਤੇ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ ਆਪ ਸਿੱਖ ਸੰਗਤਾਂ ਇਸ ਸਮੇਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਕੀਰਤਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਕਾਫੀ ਸਮੇਂ ਤੋਂ ਮੁੜ ਤੋਂ ਚੱਲ ਰਿਹਾ ਹੈ ਇਸ ਨੂੰ ਆਪ ਲੜੀਵਾਰ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਹੋ ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਨ ਸਰਵਣ ਕਰਨ ਲਈ ਸੰਗਤ ਰੂਪ ਵਿੱਚ ਆਪਾਂ ਰਲ ਮਿਲ ਕੇ ਜੁੜ ਰਹੇ ਹਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਦਿਆਂ ਹੋਇਆਂ ਦੋ ਕੂਹਾਂ ਉੱਪਰ ਡੇਰਾ ਲਾਇਆ ਉਸ ਤੋਂ ਅੱਗੇ ਰਾਤ ਬਤੀਤ ਕਰਕੇ ਰੋਪੜ ਜਿੱਥੇ ਸਦਾ ਵਰਤ ਗੁਰਦੁਆਰਾ ਇੱਥੇ ਆ ਟਿਕੇ ਇੱਥੋਂ ਚੱਲਦੇ ਚਲਾਉਂਦੇ ਮਾਲਵੇ ਵਿੱਚ ਆ ਗਏ ਮਾਲਵੇ ਵਿੱਚ ਜਿਹੜੇ ਕੋਈ ਨਗਰ ਹੈ ਉਹਨਾਂ ਦੇ ਨਾਂ ਆਪਾਂ ਸੁਣੀਏ ਪਿੱਛੇ ਪ੍ਰਸੰਗ ਸੁਣਿਆ ਸੀ ਵੀ ਆਪ ਜੀ ਜਿਸ ਵੇਲੇ ਪੰਦੇਹਰ ਆਏ ਨੇ ਇੱਥੇ ਆਪ ਜੀ ਨੇ ਖਿਆਲ ਕੀਤਾ ਵੀ ਰਾਤ ਰਹੀਏ ਕਿਸੇ ਸਿੱਖ ਨੂੰ ਕਿਹਾ ਸੀ ਵੀ ਤੂੰ ਪਤਾ ਕਰਕੇ ਆ ਉਹ ਜਦੋਂ ਗਿਆ ਵੀ ਸਤਿਗੁਰੂ ਨੇ ਇੱਥੇ ਰਾਤ ਰਹਿਣਾ ਹੈ ਕੋਈ ਥਾਂ ਟਿਕਾਣਾ ਦੱਸੋ ਉੱਥੋਂ ਦੇ ਲੋਕ ਕਹਿਣ ਲੱਗੇ ਵੀ ਸਾਡੇ ਤਾਂ ਇਸ ਤਰ੍ਹਾਂ ਦੀ ਮਰਯਾਦਾ ਹੈ ਜੇ ਕੋਈ ਬਾਹਰੋਂ ਪਰਦੇਸੀ ਆਉਂਦਾ ਹੈ ਉਹ ਘੁਮਿਆਰਾਂ ਦੇ ਘਰੇ ਰਾਤ ਰਹਿੰਦਾ ਹੁੰਦਾ ਹੈ ਉੱਥੇ ਚਲੇ ਜਾਓ ਉੱਥੇ ਰਾਤ ਬਸ ਲਓ ਸਿੱਖ ਭਾਵ ਸਾਇਆ ਸਾਰੀ ਗੱਲ ਦੱਸੀ ਕਿ ਮਰਨ ਸ਼ਬਦਕ ਜੇ ਲੋਕ ਹੈ। ਆਪ ਜੀ ਇੱਥੋਂ ਚਟ ਉੱਠ ਕੇ ਫਿਰ ਅਲੀ ਸ਼ੇਰ ਚਲੇ ਗਏ। ਇਸੇ ਤਰ੍ਹਾਂ ਬਾਅਦ ਵਿੱਚ ਇਹਨਾਂ ਨੂੰ ਪਤਾ ਚੱਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਉੱਪਰ ਬੈਠੇ ਹੈ, ਮਹਾਨ ਸ਼ਕਤੀ ਵਾਲੇ ਹੈ। ਹੰਡਿਆਏ ਨਗਰ ਦੇ ਲੋਕਾਂ ਨੂੰ ਬੜੇ ਤਾਪ ਬੁਖਾਰ ਚੜੇ ਸੀ। ਇਹਨਾਂ ਨੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਾ ਕੇ ਸਾਰਿਆਂ ਦੇ ਤਾਪ ਬੁਖਾਰ ਦੂਰ ਕਰ ਦਿੱਤੇ ਹੈ। ਪਛਤਾਉਣ ਲੱਗੇ, ਫਿਰ ਕਹਿੰਦੇ ਵੀ ਜਿਹੜੇ ਕਿਹੜਾ ਦੂਰ ਹੈ ਨੇੜੇ, ਆਪਾਂ ਹੁਣ ਦਰਸ਼ਨ ਕਰ ਲਓ। ਵਿੱਚੋਂ ਇਹੋ ਜਿਹੇ ਕਹਿਣ ਲੱਗੇ ਵੀ ਮਹਾਰਾਜ ਕੀ ਲੈ ਕੇ ਦਰਸ਼ਨ ਦਿੰਦੇ ਹੈ, ਕਿਵੇਂ ਪ੍ਰਸੰਨ ਹੁੰਦੇ ਹੈ। ਇੱਕ ਨੇ ਕਿਹਾ ਵੀ ਮੈਥੋਂ ਸੁਣ ਲਓ ਵੀ ਗੁਰੂ ਮਹਾਰਾਜ ਇੱਕ ਭੇਲੀ ਗੁੜ ਦੀ ਲੈ ਲੈਂਦੇ, ਇੱਕ ਨਗਦ ਰੁਪਈਆਂ ਦੀ ਥੈਲੀ ਲੈਂਦੇ, ਇਸ ਤਰ੍ਹਾਂ ਦੇ ਦੇ ਖੁਸ਼ ਹੋ ਕੇ ਦਿੰਦੇ। ਰੁਪਈਏ ਆਪਣੇ ਕੋਲ ਰਹਿੰਦੇ, ਭੇਲੀ ਉਹ ਵੰਡ ਦਿੰਦੇ ਨੇ। ਭੇਲੀ ਤੇ ਉਹ ਥੈਲੀ ਜੀ ਲੈ ਕੇ ਚੱਲੇ, ਰਸਤੇ ਵਿੱਚੋਂ ਕੋਈ ਹੋਰ ਮਿਲ ਗਿਆ ਹੋਏ ਜਾ ਉਹਨੂੰ ਪੁੱਛ ਪੜਤਾਲ ਕਰਨ ਲੱਗੇ ਵੀ ਤੂੰ ਸਤਿਗੁਰੂ ਦੇ ਦਰਸ਼ਨ ਕਰਿਆ ਆ? ਕਹਿੰਦਾ ਹਾਂ ਜੀ। ਕਹਿੰਦੇ ਫਿਰ ਕਿਵੇਂ ਉੱਥੋਂ ਦੀ ਮਰਜ਼ਾਦਾ ਕੋਈ ਲੈਂਦੇ ਦਿੰਦੇ? ਕਹਿੰਦਾ ਨਹੀਂ, ਐਸੀ ਤਾਂ ਕੋਈ ਗੱਲਬਾਤ ਨਹੀਂ ਹੈ, ਕੋਈ ਉਹੀ ਦਰਸ਼ਨ ਕਰੀ ਜਾਂਦੇ, ਨਹੀਂ ਵੀ ਕੋਈ ਦਿੰਦੇ ਨੇ। ਆਹ ਉੱਥੇ ਕੋਈ ਗੁੜ ਵਗੈਰਾ ਕੋਈ ਲਿਆ ਦਿੰਦਾ, ਵੰਡ ਦਿੰਦੇ ਨੇ, ਨਹੀਂ ਤਾਂ ਐਸਾ ਨਹੀਂ ਕੋਈ ਗੱਲਬਾਤ ਵੀ ਆ ਦੇ ਉਹ ਦੇ। ਕਹਿਣ ਲੱਗੇ ਤਾਂ ਵਧੀਆ ਗੱਲ ਹੋ ਗਈ, ਫਿਰ ਆਪਾਂ ਕਿਉਂ ਉੱਥੇ ਭੇਲੀ ਲੈ ਜਾਣੀ, ਇੱਥੇ ਛਕੋ। ਉੱਥੇ ਬਹਿ ਗਏ, ਭੰਨ ਕੇ ਖਾ ਪੀ ਲਈ। ਫਿਰ ਆਪੋ ਵਿੱਚ ਹੀ ਕਹਿਣ ਲੱਗੇ ਵੀ ਆ ਨਗਦ ਰੁਪਈਆਂ ਦੀ ਥੈਲੀ ਵੀ ਕਾਹਨੂੰ ਲਿਜਾਣੀ, ਕਿਤੇ ਦੇਖ ਕੇ ਸਤਿਗੁਰੂ ਮੰਗੀ ਨਾ ਲੈਣ, ਇਹਨੂੰ ਵੀ ਇੱਥੇ ਦਬਾ ਜਾਓ। ਦਰਸ਼ਨ ਕਰ ਰਹੇ ਨੇ ਤੇ ਵਿੱਚੇ ਮਹਾਰਾਜ ਨੂੰ ਸੁਣਾ ਸੁਣਾ ਕੇ ਕਹਿੰਦੇ ਨੇ ਵੀ ਦੇਖੋ ਐਵੇਂ ਲੋਕ ਹੀ ਜਾਂਦੇ ਸੀ ਵੀ ਰੁਪਈਆਂ ਦੀ ਥੈਲੀ ਲੈਂਦੇ ਆ ਕਰਦੇ, ਇੱਥੇ ਤਾਂ ਵੀ ਲੈਣ ਦੇਣ ਦੀ ਸਤਿਗੁਰੂ ਕੋਲ ਗੱਲ ਹੀ ਨੀ ਕੋਈ, ਦਰਸ਼ਨ ਦੇ ਹੀ ਜਾਂਦੇ ਆ ਲੋਕ, ਕਰੀ ਜਾਂਦੇ, ਐਵੇਂ ਉਹਨੇ ਝੂਠ ਮਾਰਿਆ। ਗੁਰੂ ਮਹਾਰਾਜ ਨੇ ਉਹਨਾਂ ਨੂੰ ਕੁਛ ਨੀ ਕਿਹਾ ਵੀ ਇਹ ਪਸ਼ੂ ਬੁੱਧੀ ਵਾਲੇ ਲੋਕ ਹੈ, ਇਹਨਾਂ ਨੂੰ ਕੋਈ ਅਕਲ ਮਤ ਸੂਝ ਮਤ ਹੈ ਨਹੀਂ ਹੈ। ਫਿਰ ਜਿਹੋ ਜਿਹੀ ਭਾਵਨਾ ਹੋਏ ਜਾਂ ਫਲ ਤਾਂ ਲੱਗਣਾ ਹੀ ਸੀ ਨਾ। ਉਹ ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਨਾ ਵੀ ਸਤਿਗੁਰੂ ਤਾਂ ਦਿਆਲੂ ਪੁਰਖ ਹੈ ਜਿਨ੍ਹਾਂ ਨੂੰ ਸਮਤ ਸਭ ਕੋਈ ਸਾਰੇ ਇੱਕੋ ਜਿਹੇ ਹੈ, ਭਾਵੇਂ ਕੋਈ ਆਏ, ਅਮੀਰ ਆਏ, ਗਰੀਬ ਆਏ, ਸਾਰਿਆਂ ਵਿੱਚ ਉਹਨਾਂ ਦੀ ਸਮਾਨ ਦ੍ਰਿਸ਼ਟੀ ਹੈ। ਪਰ ਗੱਲ ਨਹੀਂ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ, ਸ਼ਰਧਾ ਹੁੰਦੀ, ਉਹੀ ਜੀ ਸਤਿਗੁਰੂ ਕੋਲੋਂ ਸਿੱਧੀ ਹੋਈ ਜਾਂਦੀ, ਪ੍ਰਾਪਤੀ ਹੋਈ ਜਾਂਦੀ ਹੈ। ਮਾੜੀ ਭਾਵਨਾ ਤਾਂ ਮਾੜਾ ਫਲ, ਚੰਗੀ ਭਾਵਨਾ ਤਾਂ ਚੰਗਾ ਫਲ। ਹੁਣ ਸਤਿਗੁਰੂ ਦਿਆਲੂ ਕਿਰਪਾਲੂ ਹੀ ਹੈ, ਇਹ ਆਪਣੇ ਵੱਲੋਂ ਨਹੀਂ ਕੋਈ ਉਹ ਕਿਸੇ ਨੂੰ ਚੰਗਾ ਮੰਦਾ ਕਹਿੰਦੇ, ਸਭ ਵਿੱਚ ਸਮਾਨ ਦ੍ਰਿਸ਼ਟੀ ਰੱਖਦੇ। ਹਾਂ, ਭਾਵਨਾ ਵਾਲੇ ਨੂੰ ਅੱਡੋ ਅੱਡੀ ਫਲ ਹੈ। ਹੁਣ ਇਹਨਾਂ ਦੀ ਇਹੋ ਜਿਹੀ ਭਾਵਨਾ ਸੀ, ਇਹੋ ਜਿਹਾ ਫਲ ਤਾਂ ਮਿਲਣਾ ਹੀ ਸੀ ਨਾ। ਉੱਥੋਂ ਤਾਂ ਉੱਠੇ ਆਏ ਆ, ਜਿੱਥੇ ਤਪੇ ਦੇ ਦਬਕੇ ਗਏ ਉੱਥੇ ਆ ਗਏ, ਉਹ ਕੋਈ ਹੋਰ ਹੀ ਲੈ ਲਿਆ। ਫਿਰ ਆਪੋ ਵਿੱਚ ਹੀ ਤੂੰ ਤੂੰ ਮੈਂ ਹੋ ਗਈ, ਡੰਗ ਡੂੰਗ ਗੁੱਸਾ ਚੱਲ ਪਿਆ, ਆਪੋ ਵਿੱਚ ਹੀ ਕੱਟ ਮੱਟ ਕੇ ਉੱਥੇ ਹੀ ਮਰ ਮੁੱਕ ਗਏ। ਇਸ ਤਰ੍ਹਾਂ ਇਹੋ ਜਿਹੀ ਭਾਵਨਾ ਸੀ, ਉਹੋ ਜਿਹਾ ਫਲ ਮਿਲ ਗਿਆ ਉਹਨਾਂ ਨੂੰ। ਇਧਰ ਅਲੀ ਸ਼ੇਰ ਦੇ ਜਿਹੜੇ ਲੋਕ ਹੈ ਉਹ ਆਪੋ ਵਿੱਚ ਹੀ ਵਿਚਾਰ ਪ੍ਰਾਂਦਰ ਕਰਨ ਲੱਗੇ ਵੀ ਲੋਕ ਆ ਕੇ ਦਰਸ਼ਨ ਕਰ ਰਹੇ, ਆਪਾਂ ਵੀ ਕਰੀਏ। ਕਹਿਣ ਲੱਗੇ ਵੀ ਕਿਵੇਂ ਲੋਕ ਆ ਕੇ ਦਰਸ਼ਨ ਕਰ ਰਹੇ, ਕੋਈ ਪਤਾ ਕਰੋ। ਕਹਿੰਦੇ ਵੀ ਵਧੇਰਾ ਦੇ ਆਏ ਸੀ, ਉਹ ਕਿਵੇਂ ਕਰਕੇ ਗਏ? ਇੱਕ ਨੇ ਕਿਹਾ ਵੀ ਉਹਦਾ ਤਾਂ ਮੈਂ ਦੱਸ ਦਿੰਦਾ ਹਾਂ, ਉਹਨਾਂ ਨੇ ਤਾਂ ਕੁਝ ਨਹੀਂ ਦਿੱਤਾ ਲਿਆ ਸਤਿਗੁਰੂ ਨੂੰ, ਉਹੀ ਦਰਸ਼ਨ ਕਰਕੇ ਮੁੜ ਗਏ। ਇਹ ਵੀ ਕਦੇ ਆਪਾਂ ਕਿਹੜਾ ਘਟਣਾ ਹੈ। ਉਹ ਪੰਚਾਇਤ ਆਈ ਸੀ ਐਵੇਂ ਦਰਸ਼ਨ ਕਰ ਗਏ ਤੇ ਆਪਾਂ ਵੀ ਉਹੀ ਚੱਲੋ। ਇਹ ਅਲੀ ਸ਼ੇਰ ਨਗਰ ਦੇ ਲੋਕ ਵੀ ਉਹੀ ਆਏ ਤੇ ਦਰਸ਼ਨ ਕਰ ਲਏ ਤੇ ਗੁਰੂ ਮਹਾਰਾਜ ਨੇ ਇਹਨਾਂ ਵੀ ਕੁਝ ਨਹੀਂ ਕਿਹਾ ਹੈ। ਇੱਥੋਂ ਫਿਰ ਚੱਲਦੇ ਹੋਏ ਗੁਰੂ ਮਹਾਰਾਜ ਜੀ ਅੱਗੇ ਜੋਗੇ ਪਿੰਡ ਆ ਗਏ ਸਨ। ਉਹ ਜਿਵੇਂ ਜੋਗੇ ਪ੍ਰਸੰਗ ਹੋਇਆ ਹੈ ਉਹ ਆ ਰਿਹਾ ਸਾਰਾ। ਜਿਵੇਂ ਆਉਂਦਾ ਪਰ ਮਿਲ ਕੇ ਸੁਣੀਏ ਜੀ।
ਹੁਤੋ ਨਿਕਟ ਡੇਰਾ ਕਰ ਦੀਨਾ।
ਜਿਹੜਾ ਜੋਗਾ ਪਿੰਡ ਹੈ ਬਿਲਕੁਲ ਨੇੜੇ ਹੀ ਸੀ। ਹੁਣ ਵੀ ਤੁਸੀਂ ਜਾਓ ਆ ਜਿਹੜਾ ਬੱਸ ਅੱਡਾ ਹੈ ਨਾ ਫਿਰ ਉਤਰਨੇ ਅਨੁਸਾਰ ਸਭ ਤੋਂ ਪਹਿਲਾਂ ਇਹ ਗੁਰੂ ਮਹਾਰਾਜ ਦਾ ਅਸਥਾਨ ਹੀ ਆਉਂਦਾ ਹੈ, ਗੁਰਦੁਆਰਾ ਹੀ ਆਉਂਦਾ ਹੈ। ਅੱਗੇ ਨਾਲ ਹੀ ਇਹ ਜੋਗਾ ਪਿੰਡ ਸ਼ੁਰੂ ਹੋ ਜਾਂਦਾ ਹੈ। ਹੁਣ ਤਾਂ ਸ਼ਾਇਦ ਤਾਂ ਜਿਹੜੇ ਘਰ ਘੁਰ ਜੇ ਨਾਲ ਹੀ ਆ ਰਲੇ ਨੇ। ਇੱਕ ਵਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਮਾਨਸਾ ਪ੍ਰੋਗਰਾਮ ਸੀ ਕਥਾ ਵਾਰਤਾ ਦਾ, ਉੱਥੇ ਗਏ ਸੀ। ਮਹਾਤਰ ਵੀ ਵਿਦਿਆਰਥੀ ਰੂਪ ਵਿੱਚ ਨਾਲ ਸੀ। ਜੋਗੇ ਪਿੰਡ ਦਾ ਇੱਕ ਸਿੰਘ ਸੀ, ਉਹ ਕਹਿੰਦਾ ਮਹਾਰਾਜ ਇੱਥੇ ਦਰਸ਼ਨ ਕਰਕੇ ਆਪਾਂ ਜਾਣੇ। ਫਿਰ ਉਹ ਟਰੱਕ ਤੇ ਬੱਸ ਜੀ ਉੱਥੇ ਗੁਰਦੁਆਰੇ ਰੋਕ ਲਈ ਸੀ। ਸਿੰਘ ਮਹਾਂਪੁਰਸ਼ ਦਰਸ਼ਨ ਕਰਨ ਲੱਗ ਪਏ। ਉਹ ਜਿਹੜਾ ਉੱਥੋਂ ਦਾ ਕੋਈ ਪ੍ਰਬੰਧਕ ਜਿਹਾ ਸੀ ਉਹ ਸਪੀਕਰ ਰਾਹੀਂ ਲੱਗ ਗਿਆ ਤੇ ਕਹਿਣ ਵੀ ਇੰਡਰਾਈਟ ਸਾਲ ਦੇ ਮਹਾਂਪੁਰਸ਼ ਆਏ, ਭਾਗਾਂ ਵਾਲੇ ਦਰਸ਼ਨ ਕਰ ਲਓ। ਤੇ ਜਦੋਂ ਮਹਾਰਾਜ ਦੇ ਨਹੀਂ ਆਏ ਤੇ ਇਹਨਾਂ ਨੇ ਕੀ ਨਹੀਂ ਆਉਣਾ ਸੀਗਾ। ਰੋਲਾ ਰੋਲਾ ਜਿਹਾ ਪਾ ਕੇ ਅੜ ਗਿਆ। ਮਾਤਰ ਦੇਖਦੇ ਮੈਂ ਕਿਹਾ ਗਿਆ ਤਾਂ ਇਤਿਹਾਸ ਵਿੱਚ ਇਹਨੇ ਠੀਕ ਹੀ ਲਿਖਿਆ ਤੇ ਕੋਈ ਨੀ ਆਇਆ ਹੋਇਆ। ਐਂ ਦੇਖਦਾ ਸੀ ਵੀ ਇਹ ਸਾਰਾ ਸੁਨਾ ਰਹੀ ਹੈ, ਕੋਈ ਇੱਥੇ ਰਹਿੰਦਾ ਨੀ ਨੇੜੇ ਤੇੜੇ। ਇਸ ਤਰ੍ਹਾਂ ਗੁਰੂ ਮਹਾਰਾਜ ਜਦੋਂ ਆਏ ਹਨ, ਕਹਿੰਦੇ ਨੇੜੇ ਹੀ ਇਹਨਾਂ ਦਾ ਪਿੰਡ ਸੀ, ਉੱਥੇ ਡੇਰਾ ਸਤਿਗੁਰੂ ਜੀ ਨੇ ਕਰ ਦਿੱਤਾ ਹੈ।
ਬੈਠ ਬਿਰਾਜੇ ਪ੍ਰਭੂ ਪ੍ਰਬੀਨਾ।
ਸਿਆਣੇ ਪ੍ਰਵੀਨ ਸਤਿਗੁਰੂ ਹਨ, ਉੱਥੇ ਬੈਠ ਕੇ ਸੁਭਾਏ ਮਾਨ ਹੋ ਗਏ।
ਦੁਗਧ ਦੇਤ ਇੱਕ ਮਹਿਖੀ ਸਾਥ।
ਗੁਰੂ ਮਹਾਰਾਜ ਦੇ ਇੱਕ ਨਾਲ ਮੱਝ ਰੱਖੀ ਹੋਈ ਸੀ, ਉਹ ਦੁੱਧ ਵੀ ਦਿੰਦੀ ਹੈ ਸੀ।
ਜਿਸ ਕੀ ਦਿਸ਼ਾ ਦੇਖ ਜਗਨਾਥ।
ਉਸ ਮੱਝ ਦੀ ਤਰਫ ਸਤਿਗੁਰੂ ਨੇ ਦੇਖਿਆ ਵੀ ਇਹਨੂੰ ਅੱਜ ਕੋਈ ਪਸ਼ੂ ਜਿਹੜਾ ਪੱਠਾ ਦਿੱਤਾ ਮਿਲਿਆ ਨਹੀਂ ਹੈ, ਕਿਉਂਕਿ ਜਦੋਂ ਕੋਈ ਪੰਡਦਾ ਆਏ ਹੀ ਨਹੀਂ ਨੇੜੇ ਤੇੜੇ। ਤੇ ਉਹ ਕਹੇ ਕਾਏ ਤੇ ਸਾਰਾ ਕੁਛ ਪਰਮਨ ਹੋਣਾ ਸੀ। ਸਿੱਖਾਂ ਨੇ ਤਾਂ ਚਲੋ ਲੰਗਰ ਪਾਣੀ ਬਣਾ ਕੇ ਛੱਕ ਹੀ ਲੈਣਾ ਸੀ ਨਾ ਰਸਤ ਬਸਤ। ਪਸ਼ੂ ਲਈ ਤਾਂ ਪੱਠਾ ਦਿੱਤਾ, ਹੁਣ ਪਾਸੇ ਤੋਂ ਹੀ ਲਿਆਉਣਾ ਹੈ। ਤੇ ਗੁਰੂ ਮਹਾਰਾਜ ਨੇ ਉਹ ਮੱਝ ਵੱਲੀ ਦੇਖ ਕਰਕੇ ਉਹ ਸਵੇਰੇ ਬਚਨ ਕਿਹਾ ਹੈ।
ਪਾਸ ਦਾਸ ਗਨ ਤਿੰਨ ਸੌ ਕਹੇ।
ਜਿਹੜੇ ਸਮੂਹ ਦਾਸ ਸੇਵਕ ਸੀ ਉਹਨਾਂ ਦੇ ਸਾਥ ਸਤਿਗੁਰੂ ਨੇ ਕਿਹਾ ਹੈ।
ਦਿਵਸ ਦੁਪਹਿਰ ਭਇਓ ਹਮ ਲਹਿਓ।
ਦੇਖ ਲੋ ਸਵੇਰ ਦੇ ਆਏ ਹੋਏ ਆ ਅਸੀਂ ਇੱਥੇ, ਹੁਣ ਦੁਪਹਿਰ ਦਾ ਸਮਾਂ ਹੋ ਗਿਆ, ਜਾਣਿਆ ਵੇਖਿਆ ਜਾਂਦਾ ਹੈ।
ਨਹੀਂ ਗ੍ਰਾਮ ਤੇ ਕੋ ਨਰ ਆਇਓ।
ਹੁਣ ਤੱਕ ਜੋਗੇ ਪਿੰਡ ਤੋਂ ਕੋਈ ਵੀ ਪੁਰਸ਼ ਇੱਥੇ ਸਾਡੇ ਪਾਸ ਨਹੀਂ ਚੱਲ ਕੇ ਆਇਆ।
ਘਾਸ ਆਦ ਕੁਛ ਨਹਿ ਮੰਗਵਾਇਓ।
ਨਾ ਹੀ ਆਪਾਂ ਵੀ ਉਹ ਕਿਸੇ ਨੂੰ ਕਹਿ ਕੇ ਆ ਮੱਝ ਵਾਸਤੇ ਕੋਈ ਘਾਹ ਵਗੈਰਾ ਪੱਠੇ ਆਦਿਕ ਮੰਗਵਾਏ ਹਨ।
ਭਾਉ ਨ ਕਰਿਓ ਆਨ ਕਰ ਕਾਹੂ।
ਇੱਥੋਂ ਦੇ ਨਗਰ ਨਿਵਾਸੀਆਂ ਨੇ ਕਿਸੇ ਨੇ ਵੀ ਆ ਕੇ ਸੰਗਤ ਨਾਲ ਪ੍ਰੇਮ ਭਾਵ ਨਹੀਂ ਕੀਤਾ, ਪਿਆਰ ਨਹੀਂ ਕੀਤਾ ਹੈ।
ਮਾਨਵ ਹੈ ਕਿ ਨਹੀਂ ਇਸ ਮਾਹ।
ਮਹਾਰਾਜ ਕਹਿੰਦੇ ਵੀ ਇਸ ਨਗਰ ਵਿੱਚ ਕੋਈ ਮਨੁੱਖ ਹੈਗੇ ਵੀ ਹੈ ਕਿ ਜੇ ਕੋਈ ਖਾਲੀ ਪਿਆ ਹੈ।
ਪਰ ਉਹ ਸੂਨ ਜੈਸੇ ਦ੍ਰਿਸ਼ਟ ਆਵੇ।
ਕਿਉਂ ਕਹਿੰਦੇ ਨਗਰ ਦਿਸਦਾ ਹੁੰਦਾ ਵੀ ਜਿਵੇਂ ਕੋਈ ਸੁਨਾ ਹੀ ਹੁੰਦਾ, ਇਸ ਨਗਰ ਵਿੱਚ ਕੋਈ ਰਹਿੰਦਾ ਨਹੀਂ ਹੁੰਦਾ ਹੈ।
ਵਹਿਰ ਨਹੀਂ ਕੋ ਆਵਤ ਜਾਵੇ।
ਲੋ ਸਵੇਰ ਦੇ ਅਸੀਂ ਬੈਠੇ ਦੁਪਹਿਰ ਹੋ ਗਿਆ, ਬਾਹਰ ਕੋਈ ਆਉਂਦਾ ਹੀ ਨਹੀਂ ਜਾਂਦਾ ਹੀ ਨਹੀਂ। ਕਈਆਂ ਦਾ ਸੁਭਾਅ ਹੁੰਦਾ ਵੀ ਅੰਦਰ ਵੜ ਕੇ ਬੈਠੇ ਰਹਿਣਾ, ਬਾਹਰ ਨਹੀਂ ਨਿਕਲਦੇ। ਕਹਿ ਵੀ ਦਈਏ ਤਾਂ ਵੀ ਨਹੀਂ ਉਹਨਾਂ ਦਾ ਐਸਾ ਹੀ ਹੈ। ਉਹ ਪਿਛਲਾ ਕੋਈ ਹੁੰਦਾ ਐਸਾ ਜਨਮ ਦੇ ਸੰਸਕਾਰ ਜੋ ਇਹ ਜੇ ਥਾਂ ਅੰਦਰ ਹੀ ਰਹੇ ਹੁੰਦੇ ਤੇ ਅੰਦਰੇ ਬੜੇ ਰਹਿੰਦੇ ਨੇ। ਮਾੜੇ ਭਾਗ ਹੁੰਦੇ ਨਹੀਂ ਤਾਂ ਆਏ ਕੋਈ ਗੁਰੂ ਸਿੰਘਾਂ ਦੇ ਸਾਧੂਆਂ ਸੰਤਾਂ ਦੇ ਦਰਸ਼ਨ ਕਰੇ, ਕੋਈ ਫਲ ਲਵੇ ਸੇਵਾ ਕਰਕੇ। ਉਹ ਇਹ ਵੀ ਇਹੋ ਜਿਹੀ ਸੀ, ਅੰਦਰੇ ਹੀ ਬੜੇ ਰਹੇ, ਬਾਹਰ ਕੋਈ ਆਏ ਨੀ। ਮਹਾਰਾਜ ਕਹਿੰਦੇ ਕੋਈ ਦੀਂਦਾ ਤਾਂ ਹੈ ਨੀ, ਅੰਦਰ ਬੜੇ ਬੈਠੇ, ਖਾਲੀ ਦਿਸਦਾ।
ਸਿੱਖਿਆ ਨੇ ਸੁਣ ਕੇ ਭੇਵ ਜਨਾਇਓ,
ਗੁਰਸਿੱਖਾਂ ਨੇ ਸੁਣ ਕੇ ਫਿਰ ਭੇਤ ਜਨਾਇਆ
ਹੈ। ਇਮ ਜਥਾ ਆਪ ਫੁਰਮਾਇਓ,
ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਗੱਲ ਤਾਂ ਉਵੇਂ ਹੈ ਵੀ ਅੰਦਰੇ ਹੀ ਦੜੇ ਬੈਠੇ, ਕੋਈ ਦਿਸਦਾ ਤਾਂ ਹੈ ਨੀ, ਬਾਹਰ ਆਉਂਦਾ ਜਾਂਦਾ।
ਸਭ ਨਰ ਗੁਣ ਤੇ ਹੀਨ ਦਿਸਾਵੇ,
ਆਪਣੇ ਆਪ ਨੂੰ ਤਮਾ ਪਵਾਓ। ਮਹਾਨ ਕਹਿੰਦੇ ਸਮਝਦੇ ਹੁਣ ਵੀ ਸਾਰੇ ਪੁਰਸ਼ ਗੁਣਾ ਤੋਂ ਬਿਨਾਂ ਹੀ ਇਹ ਦਿਸ ਰਹੇ, ਕਿਉਂਕਿ ਜਿਹੜਾ ਗੁਣਾ ਵਾਲਾ ਪੁਰਸ਼ ਹੈ ਤਾਂ ਉਹ ਤਾਂ ਆਏ ਗਏ ਦੀ ਟਹਿਲ ਸੇਵਾ ਕਰਦਾ ਹੈ ਨਾ, ਜਿਹੜਾ ਉਗਣਾ ਵਾਲਾ ਹੁੰਦਾ ਉਹ ਵੈਸੇ ਹੀ ਹੁੰਦਾ ਵੀ ਇਧਰ ਉਧਰ ਨਿਕਲਦਾ ਵੀ ਆ ਗਿਆ ਤੇ ਟਲ ਜਾਓ, ਇਹਨੂੰ ਪਾਣੀ ਪੁੱਛਣਾ ਪਊ, ਕੋਈ ਪ੍ਰਸ਼ਾਦਾ ਛਕਾਉਣਾ ਪਊਗਾ, ਫਤਿਹ ਬੁਲਾਉਣੀ ਵੀ ਉਹਨਾਂ ਨੂੰ ਭੁੱਲ ਭੁੱਲ ਜਾਂਦੀ ਹੈ। ਸ਼ਾਇਦ ਬੁਲਾ ਸੀ ਕਹੀ ਦੇ ਅਗਲਾ ਵੀ ਐਂ ਵੀ ਥੋੜਾ ਜਿਹਾ ਚਾਹ ਹੀ ਬਣਾ ਦੇ। ਇਸ ਕਰਕੇ ਵੀ ਗੁਣਾ ਤੋਂ ਹੀਣ ਜੇ ਮਨੁੱਖ ਜੇ ਦਿਸ ਰਹੇ ਆ ਵੀ ਸੇਵਾ ਭਗਤੀ ਕਰਨ ਵਾਲੇ ਹੈ ਨਹੀਂ।
ਇਸ ਥਲ ਨਿਸ ਸੁਖ ਸੋ ਨਾ ਬਤਾ ਬਿਤਾਵੇ,
ਇਸ ਕਰਕੇ ਵੀ ਇਸ ਥਾਂ ਤੇ ਤਾਂ ਆਪਾਂ ਜਿਹੜਾ ਕੋਈ ਰਾਤ ਹੈ ਸੁਖ ਨਾਲ ਨੀ ਬਤੀਤ ਕਰਾਂਗੇ, ਕਿਉਂ ਕਿਸੇ ਨੇ ਆਉਣਾ ਨਹੀਂ ਹੈ ਤੇ ਕੋਈ ਸੁਖ ਸਹੂਲਤ ਸਾਨੂੰ ਮਿਲਣੀ ਨਹੀਂ ਹੈ। ਇਸੇ ਤਰ੍ਹਾਂ ਕੋਈ ਧਾਰਮਿਕ ਸਥਾਨਾਂ ਤੇ ਵੀ ਇਹੋ ਜਿਹੇ ਹੁੰਦੇ, ਕਈ ਵਾਰੀ ਉਹ ਜਦੋਂ ਉਹਨਾਂ ਨਾਲ ਵਾਹ ਪੈਂਦਾ ਫਿਰ ਪਤਾ ਚੱਲਦਾ। ਸੰਤ ਬਾਬਾ ਨਾਰਾਇਣ ਸਿੰਘ ਜੀ ਲਦਾਈ ਕਿਆਂ ਵਾਲੇ ਕਈ ਵਾਰੀ ਉਹ ਜੈਤੋ ਦੀ ਗੱਲ ਸੁਣਾਇਆ ਕਰਦੇ ਗੁਰਦੁਆਰਿਆਂ ਦੀ, ਤੇ ਉਹ ਯਾਨੀ ਵਿਦਿਆਰਥੀਆਂ ਨੂੰ ਸਮਝਾਉਂਦੇ ਵੀ ਤੁਸੀਂ ਪੜ੍ਹਨ ਲੱਗੇ ਗਿਆਨੀ ਬਣ ਕੇ ਕਿਤੇ ਇਹੋ ਜਿਹਾ ਨਾ ਬਣ ਜਿਓ। ਵੀ ਅਸੀਂ ਗਏ ਸੀ ਉੱਥੇ ਯਾਤਰਾ ਕਰਨ ਵਾਸਤੇ ਤੇ ਖਿਆਲ ਆਇਆ ਵੀ ਚਲੋ ਅੰਦਰਲੇ ਗੁਰਦੁਆਰੇ ਦੇ ਦਰਸ਼ਨ ਆਪਾਂ ਹੁਣ ਸ਼ਾਮ ਨੂੰ ਕਰ ਲੈਂਦੇ ਹਾਂ ਤੇ ਰਾਤ ਨੂੰ ਆਪਾਂ ਬਾਹਰਲੇ ਗੁਰਦੁਆਰੇ ਰਹਾਂਗੇ। ਵੀ ਉਹ ਖਿਆਲ ਜਾ ਕਰਕੇ ਕਹਿੰਦੇ ਮੈਂ ਅੰਦਰ ਮੱਥਾ ਟੇਕਣ ਚਲਿਆ ਗਿਆ, ਰਹਿ ਰਸ ਪੜ੍ਹਨ ਦਾ ਸਮਾਂ ਜਾ ਸੀ ਤੇ ਗ੍ਰੰਥ ਸੀ ਮੇਰੇ ਵੱਲੇ ਦੇਖ ਕੇ ਕਹਿੰਦਾ ਬਜ਼ੁਰਗਾ ਇੱਥੇ ਰਾਤ ਨੂੰ ਨੀ ਕੁਛ ਮਿਲਣਾ ਹੈ, ਨਾ ਰੋਟੀ ਮਿਲਣੀ ਨਾ ਕੋਈ ਮੰਜਾ ਬਿਸਤਰਾ, ਬਾਹਰਲੇ ਗੁਰਦੇ ਚਲੇ ਜਾ ਉੱਥੇ ਸਭ ਕੁਛ ਮਿਲ ਜਾਊਗਾ। ਤੇ ਮੈਂ ਉਹਨੂੰ ਕਹਿ ਦਿੱਤਾ ਵੀ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ, ਮੈਂ ਤਾਂ ਪਹਿਲਾਂ ਹੀ ਖਿਆਲ ਕਰਕੇ ਆਇਆ ਵੀ ਬਾਹਰਲੇ ਗੁਰਦੁਆਰੇ ਰਹਾਂਗੇ, ਸਾਰੀ ਕਰ ਕਿਰਿਆ ਕਰਨ ਲਈ ਠੀਕ ਹੁੰਦਾ ਹੈ ਵੀ ਅੰਦਰ ਇੱਥੇ ਮੱਥਾ ਟੇਕ ਜਾਂਦਾ। ਮੈਂ ਤਾਂ ਮੱਥਾ ਟੇਕਣੀ ਆਇਆ, ਤੈਨੂੰ ਕਾਹਨੂੰ ਫਿਕਰ ਪੈ ਗਿਆ, ਇਹਨੇ ਮੱਥਾ ਟੇਕ ਕੇ ਮੈਂ ਬਾਹਰਲੇ ਗੁਰਦੁਆਰੇ ਆ ਗਿਆ। ਉਹੀ ਹਾਲ ਕਹਿੰਦੇ ਉਹਦੇ ਭਾਈ ਜੀ ਦਾ, ਉਹ ਕਹਿਣ ਲਾ ਬਾਬੇ ਇੱਥੇ ਨਹੀਂ ਤੈਨੂੰ ਕੁਛ ਮਿਲਣਾ ਹੈ, ਤੂੰ ਅੰਦਰਲੇ ਗੁਰਦੁਆਰੇ ਚਲਾ ਜਾ, ਅੰਦਰੇ ਰੋਟੀ ਮਿਲੂ, ਅੰਦਰ ਰਹਿ ਸ਼ੁਸ਼, ਬਾਹਰ ਰਹਿ, ਇੱਥੇ ਬਾਹਰ ਨਹੀਂ ਕੁਛ ਮਿਲਣਾ ਹੈ। ਮੈਂ ਕਿਹਾ ਵੀ ਅੰਦਰ ਤਾਂ ਮੈਂ ਜਾ ਆਇਆ, ਮੱਥਾ ਟੇਕਿਆ ਰਹੂੰ ਤਾਂ ਇੱਥੇ, ਭਾਵੇਂ ਮੰਜਾ ਮਿਲੇ ਭਾਵੇਂ ਨਾ ਮਿਲੇ, ਪ੍ਰਸ਼ਾਦਾ ਮਿਲੇ ਨਾ ਮਿਲੇ, ਉੱਥੇ ਸਰੋਵਰ ਤੇ ਰਾਤ ਗੁਜ਼ਾਰੂ ਰਹੂੰ ਇੱਥੇ। ਨਹੀਂ ਇਹ ਮੈਂ ਤੈਨੂੰ ਕਿਹਾ ਵੀ ਇੱਥੇ ਕੁਝ ਨਹੀਂ ਮਿਲਣਾ ਹੈ, ਹਨੇਰਾ ਹੁੰਦਾ ਜਾਂਦਾ, ਤੂੰ ਅੰਦਰਲੇ ਗੁਰਦੇ ਚਲੇ ਜਾ। ਉਹ ਕਿ ਬਾਰ ਬਾਰ ਮੈਨੂੰ ਕਹੀ, ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਤੂੰ ਰੋਟੀ ਮੰਗਦਾ ਹੈ, ਬਿਸਤਰਾ ਮੰਗਦਾ ਹੈ, ਉੱਥੇ ਸਰੋਵਰ ਤੇ ਪ੍ਰਕਿਰਿਆ ਤੇ ਮੈਂ ਪੈ ਜਾਣਾ ਹੈ, ਤੈਨੂੰ ਕੀ ਫਿਕਰ ਹੈ। ਕਹਿੰਦਾ ਨਹੀਂ, ਮੈਂ ਆਖਿਆ ਵੀ ਤੂੰ ਔਖਾ ਹੋਏਗਾ ਅੰਦਰਲੇ ਚਲਾ ਜਾ, ਸੌਖਾ ਹੋ ਜਾਏ। ਤੇ ਮੈਂ ਕਹਿ ਦਿੱਤਾ ਵੀ ਉਹ ਵੀ ਆਈ ਕਹਿੰਦਾ ਸੀ ਜਿਵੇਂ ਤੂੰ ਕਹਿੰਦਾ ਵੀ ਤੂੰ ਬਾਹਰ ਲੈ ਜਾ, ਇਸ ਕਰਕੇ ਮੈਂ ਇੱਥੇ ਰਹੂੰਗਾ, ਤੈਨੂੰ ਕੁਝ ਨਹੀਂ। ਕੁਝ ਮਿੰਟਾਂ ਤੋਂ ਬਾਅਦ ਮੈਂ ਪੰਛਨਾਨਾ ਵਗੈਰਾ ਕਰਕੇ ਦਰਬਾਰ ਸਾਹਿਬ ਜਾ ਕੇ ਰਹਿ ਰਾਸ ਦਾ ਪਾਠ ਕਰਨ ਲੱਗ ਪਿਆ ਤੇ ਫਿਰ ਗ੍ਰੰਥੀ ਆਇਆ, ਉਹਨੇ ਥੋੜਾ ਬਹੁਤ ਸੁਣਿਆ ਪਾਠ ਜਾ। ਹੁਣ ਜਿਹੜਾ ਚਿੰਤਕ ਸਾਲ ਦਾ ਪੜਿਆ ਉਹ ਸ਼ੁੱਧ ਪੜ੍ਹਦਾ ਹੁੰਦਾ ਹੈ, ਤੇ ਬਾਕੀ ਹੁਣੇ ਮਹਾਤਮਾ ਜਪੀ ਤਪੀ ਸੀ, ਜਵਾਨ ਚ ਰਸ ਸੀ, ਕਮਾਈ ਸੀ, ਫਿਰ ਉਹਦਾ ਪ੍ਰਭਾਵ ਤਾਂ ਪੈਣਾ ਹੀ ਹੈ ਨਾ। ਫਿਰ ਉਹਦੇ ਮਨ ਚ ਖਿਆਲ ਆਇਆ ਵੀ ਇਹ ਤਾਂ ਕੋਈ ਗੁਰਦੁਆਰੇ ਰਹਿਣ ਵਾਲਾ ਲੱਗਦਾ ਹੈ, ਵੀ ਉਹ ਪਿੰਡ ਦਾ ਨੀ, ਕੋਈ ਜ਼ਿਮੀਦਾਰ ਘਰਾਂ ਦਾ ਨਹੀਂ ਹੈ, ਗੁੱਸਾ ਗੁਰਦੁਆਰੇ ਰਹਿਣ ਵਾਲਾ ਹੀ ਹੈ। ਫਿਰ ਜਦੋਂ ਮੈਂ ਸਰੋਵਰ ਤੇ ਆ ਬੈਠਾ, ਫਿਰ ਉਹ ਆ ਗਿਆ, ਕਹਿਣ ਲੱਗਿਆ ਮਹਾਰਾਜ ਕਿੱਥੇ ਰਹਿੰਦੇ ਆ, ਕਿਹੜੇ ਗੁਰਦੁਆਰੇ? ਮੈਂ ਕਹਿਤਾ ਵੀ ਲਦਾਈ ਕੇ ਗੁਰਦੁਆਰੇ ਨਿਕਲਿਆ ਅੰਮ੍ਰਿਤਸਰ। ਕਹਿੰਦੇ ਉੱਥੇ ਤਾਂ ਬਹੁਤ ਤਕੜੇ ਮਹਾਤਮਾ ਵਿਦਵਾਨ, ਸੰਤ ਬਾਬਾ ਸੁੰਦਰ ਸਿੰਘ ਵਿਦਿਆਰਥੀ ਉਹਨਾਂ ਦੇ, ਸੰਤ ਬਾਬਾ ਨਰਾਇਣ ਸਿੰਘ ਜੀ ਕਹਿੰਦੇ, ਬੜੇ ਕਮਾਈ ਵਾਲੇ। ਕਿ ਮੈਂ ਸੁੱਤੇ ਸੁੱਤੇ ਕਹਿਤਾ ਵੀ ਸ਼ਾਇਦ ਮੈਂ ਹੀ ਹੋਵਾਂ। ਉਹ ਕਿ ਮੇਰੇ ਗੱਲ ਵੇਲ ਤੂੰ ਨਾ ਹੋਵੇ ਤਾਂ ਪੱਗ ਤੈਨੂੰ ਬੰਨਣੀ ਨਹੀਂ ਆਉਂਦੀ, ਤੂੰ ਹੋ ਗਿਆ ਸੰਤ ਬਾਬਾ ਨਰਾਇਣ ਸਿੰਘ। ਫਿਰ ਗੇੜਾ ਜਾ ਖਾ ਕੇ ਫਿਰ ਆ ਗਿਆ, ਕਹਿੰਦਾ ਵੀ ਤੂੰ ਕੌਣ ਹੈ ਬਾਬੇ ਦੱਸ? ਕਹਿੰਦੇ ਵੀ ਜਿਹੜਾ ਤੂੰ ਨਾ ਜਾ ਲੈਂਦਾ ਹੈ ਤਾਂ ਉਹੀ, ਚੱਲ ਤੇਰੀ ਮਰਜ਼ੀ ਹੈ, ਨਹੀਂ ਮਨਾ ਨਾ ਮੰਨ, ਨਰਾਇਣ ਸਿੰਘ ਨਾ ਤਾਂ ਮੇਰਾ ਹੀ ਹੈ। ਕਹਿਣ ਲੱਗਾ ਉਹ ਤਾਂ ਨਹੀਂ ਮੰਨਦਾ, ਮੈਨੂੰ ਇੱਕ ਸ਼ਬਦ ਤੁਸੀਂ ਸੁਣਾਓ, ਫਿਰ ਤਾਂ ਉਹਦਾ ਤੁਸੀਂ ਪਾਠ ਸੁਣਾ ਤਾ ਨਾ, ਫਿਰ ਤਾਂ ਮੈਂ ਮੰਨ ਜੂੰਗਾ। ਕਹਿਣ ਲੱਗੇ ਵੀ ਦੱਸ, ਕਥਾ ਵੀ ਸ਼ਬਦ ਹੀ ਸੁਣਨੀ ਹੈ ਕਿ ਇਕੱਲਾ ਸ਼ਬਦ ਹੀ ਪੜ੍ਹਨਾ ਹੈ? ਕਹਿੰਦਾ ਨਹੀਂ ਮਹਾਰਾਜ, ਅਤ ਲੰਘ ਰਾਗ ਵਿੱਚ ਸ਼ਬਦ ਆਉਂਦਾ ਹੈ, ਪਹਿਲਾ ਸ਼ਬਦ ਹੀ ਆਉਂਦਾ, ਉਹਦਾ ਪਾਠ ਸੁਣਾ ਦਿਓ। ਕਹਿੰਦੇ ਅਸੀਂ ਰਾਗ ਤਲੰਗ ਮਹੱਲਾ ਪਹਿਲਾ ਕਰ, ਪਹਿਲਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਗ ਅਰਜ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ ਹਕਾ ਕਬੀਰ ਕਰੀਬ ਤੂੰ ਬੇਅ ਪਰਬਦਗਾਰ ਦੁਨੀਆ ਮੁਕਾਮੇ ਫਾਨੀ ਦਿਲ ਹੇਚ ਨਾ ਦਾਨੀ। ਇਸ ਤਰ੍ਹਾਂ ਸਾਰਾ ਸ਼ਬਦ ਮੂਜਬਾਨੀ ਸੁਣਾ ਦਿੱਤਾ ਉਸਨੂੰ। ਕਹਿੰਦੇ ਲੈ ਵੀ ਅਰਥ ਵੀ ਸੁਣਨੇ ਆ? ਕਹਿੰਦੇ ਨਹੀਂ ਮਹਾਰਾਜ, ਮੈਨੂੰ ਲੱਗ ਗਿਆ ਪਤਾ ਵੀ ਤੁਸੀਂ ਹੋ। ਫਿਰ ਭੱਜ ਕੇ ਗਿਆ ਘਰਵਾਲੀ ਨੂੰ ਵੀ, ਛੇਤੀ ਪਣਗੜਾ, ਛੇਤੀ ਵਿਛਾ ਮੰਜਾ, ਛੇਤੀ ਰੋਟੀ ਤਿਆਰ ਕਰ, ਪੱਟੇ ਜਾਵਾਂਗੇ, ਮਾਰੇ ਜਾਵਾਂਗੇ। ਜੋ ਸਾਰਾ ਕੁਝ ਕਰ ਕਰਾ ਕੇ ਕਹਿੰਦੇ ਮੇਰੇ ਕੋਲ ਆ ਗਿਆ, ਕਹਿੰਦਾ ਮਹਾਰਾਜ ਭੁੱਲ ਗਲਤੀ ਹੋ ਗਈ, ਚਲੋ ਅੰਦਰ ਪਣਗ ਤੇ ਬੈਠੋ, ਪ੍ਰਸ਼ਾਦਾ ਬਣਦਾ। ਅਸੀਂ ਕਿਹਾ ਨਹੀਂ ਬਾਈ, ਅਸੀਂ ਤਾਂ ਇੱਥੇ ਆਵਾਂਗੇ, ਤੂੰ ਕਹਿੰਦਾ ਸੀ ਇੱਥੇ ਕੁਛ ਨੀ ਮਿਲਣਾ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਨੀ ਪਤਾ ਸੀ ਇਹੋ ਜਿਹਾ, ਬਾਹਰਲੀ ਕਿਰਿਆ ਦੇਖ ਕੇ ਸਾਦੀ ਜੀ, ਕੋਈ ਨੀ ਜਾਣਦਾ ਪਛਾਣਦਾ ਵੀ ਤੁਸੀਂ ਐਸੇ ਮਹਾਂ ਮਹਾਂਪੁਰਖ ਹੋ। ਮੈਂ ਤਾਂ ਕਿਵੇਂ ਵਾਧੂ ਕੋਈ ਕੱਢਿਆ ਵੱਢਿਆ ਬਾਬਾ ਹੋਣਾ ਕਰੋ, ਇਸ ਕਰਕੇ ਜਾਣੀ ਕਈ ਵਾਰੀ ਇਸ ਤਰ੍ਹਾਂ ਧਾਰਮਿਕ ਸਥਾਨਾਂ ਤੇ ਵੀ ਰਹਿਣ ਵਾਲੇ ਜਿਹੜੇ ਨਾ, ਉਹ ਜੇ ਭਾਈ ਜੀ ਹੋ ਜਾਂਦੇ ਵੀ ਇੱਥੇ ਕੋਈ ਰਹਿ ਨਾ ਜਾਏ, ਉਹਦਾ ਮਾੜਾ ਮੋਟਾ ਸਾਨੂੰ ਹੱਥ ਪੱਲਾ ਮਾਰ ਕੇ ਨਾ ਪੈਣਾ ਤੇ ਰੋਟੀ ਨਾ ਦੇਣੀ ਪੈ ਜੇ, ਕੋਈ ਮੰਜਾ ਬਿਸਤਰਾ ਨਾ ਵਿਛਾ ਕੇ ਦੇਣਾ ਪੈ ਜੇ, ਰਹਿ ਜਾ ਨਾ ਲੈਣਾ ਭਲਾ ਉੱਥੇ ਕੀ ਹੈ ਗੁਰਦੁਆਰੇ ਤੋਂ? ਫਿਰ ਤਾਂ ਬੋਝ ਹੀ ਸਮਝ ਲਓ, ਦੋਸ਼ ਹੀ ਘੁਮਾ ਰਹੇ ਹੈ। ਇਹ ਤਾਂ ਸਾਧੂ ਦਾ ਕਰਮ ਹੈ ਵੀ ਜਦੋਂ ਕੋਈ ਆਏ ਉਹਨੂੰ ਜੀਆਂ ਆਖੇ, ਲੋੜ ਬਣਦੀ ਥੋੜੀ ਬਹੁਤੀ ਉਹਨੂੰ ਕਹੇ ਵੀ ਪ੍ਰਸ਼ਾਦਾ ਛਕਣਾ ਹੈ, ਜਲ ਛਕਣਾ ਹੈ। ਉਹ ਸਭ ਤੋਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਵੀ ਭਾਈ ਜਿਹੜਾ ਕੋਈ ਬਾਹਰੋਂ ਵਿਚਰਦਾ ਨਾ, ਆ ਜਿਹੜਾ ਕੋਈ ਅਭਿਆਗਤ, ਉਹਨੂੰ ਕਹਿੰਦੇ ਤਿੰਨ ਤਾਪ ਚੜੇ ਹੁੰਦੇ, ਤੇ ਜਦੋਂ ਕਹਿੰਦੇ ਉਹ ਆਉਂਦਾ ਨਾ, ਜਿਹੜਾ ਅੱਗਿਓਂ ਕਹਿੰਦੇ ਉਹਦੇ ਤਿੰਨ ਤਾਪ ਲਾ ਦਿੰਦਾ ਹੈ ਜੇ ਸਿਆਣਾ ਹੋਵੇ। ਤਿੰਨ ਤਾਪ ਕੀ ਕਹਿੰਦੇ ਚੜੇ ਹੁੰਦੇ ਆ? ਵੀ ਉਹਨੂੰ ਇਹ ਇੱਕ ਤਾਂ ਤਾਪ ਹੁੰਦਾ ਵੀ ਹੁਣ ਜਿਹੜੇ ਗੁਰਦੁਆਰੇ ਮੈਂ ਜਾ ਰਿਹਾ ਉਹ ਵਾਹੀ ਜੀ ਕਿਹੋ ਜਿਹਾ ਹੋਊਗਾ, ਤੇ ਪੁੱਠਾ ਸਿੱਧਾ ਤਾਂ ਨੀ ਬੋਲੂ। ਕਹਿੰਦੇ ਜਦੋਂ ਜੀ ਆਇਆ, ਕਹਿੰਦਾ ਆਓ ਮਹਾਰਾਜ ਜੀ ਆਇਆ, ਬੈਠੋ, ਧੰਨ ਭਾਗ ਹੈ। ਕਹਿੰਦੇ ਕਿਤਾਬ ਉਹਦਾ ਲੈ ਜਾਂਦਾ ਵੀ ਚੰਗਾ ਭਾਈ ਜੀ ਗੁਰਦੁਆਰੇ ਵਾਲਾ। ਜਦੋਂ ਉਹਦਾ ਕਹਿੰਦਾ ਵੀ ਮਹਾਰਾਜ ਚਲੋ ਛਕੋਗੇ, ਦੱਸੋ ਕਿ ਠੰਡਾ ਲਿਆਈਏ ਕਿ ਤੁੱਤਾ ਲਿਆਈਏ? ਹੈ ਜੀ, ਕੋਈ ਹੱਥ ਪੈਰ ਕੋਈ ਪਾਣੀ ਗਰਮ ਕਰੀਏ ਮਹਾਰਾਜ ਤੁਹਾਡੇ ਵਾਸਤੇ, ਕਹਿੰਦੇ ਦੂਜਾ ਤਾਪ ਵੀ ਦੇ ਦਿੰਦੇ ਵੀ ਰੋਟੀ ਵੀ ਦੇ ਦੂਗੇ, ਕਹਿੰਦੇ ਤੀਜਾ ਤਾਪ ਹੁੰਦਾ ਵੀ ਰਾਤ ਨੂੰ ਕੋਈ ਮੰਜਾ ਬਿਸਤਰਾ ਦੇ ਦੂਗੇ, ਕਹਿੰਦੇ ਉਹ ਜਦੋਂ ਪ੍ਰਸ਼ਾਦੇ ਪਾਣੀ ਦੇ ਸੰਬੰਧ ਵਿੱਚ ਪੁੱਛ ਲੈਂਦਾ ਫਿਰ ਉਹ ਚੌਥੇ ਤੀਜੇ ਦਾ ਆਪੇ ਹੀ ਤਾਪ ਲਾ ਜਾਂਦਾ ਵੀ ਹਾਂ ਇਹ ਜੇ ਰੋਟੀ ਦੇ ਦੂ ਤੇ ਮੰਜਾ ਬਿਸਤਰਾ ਵੀ ਦਊਗਾ। ਇਸ ਕਰਕੇ ਕਹਿੰਦੇ ਵੀ ਇਹ ਜਿਹੜੇ ਵਿਚਰਨ ਵਾਲੇ ਹੈ ਨਾ ਬਾਹਰ, ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ, ਨਹੀਂ ਤਾਂ ਜਦੋਂ ਇਹੋ ਜਿਹੇ ਲੋਕਾਂ ਨੂੰ ਉਹ ਕੋਈ ਇਹ ਨਹੀਂ ਜੀ ਆਇਆ ਆਖਦਾ ਬੜਾ ਭਾਰੀ ਦੋਸ਼ ਲੱਗਦਾ, ਦੁਰਸੀਸ ਹੋ ਜਾਂਦੀ ਹੈ। ਫਿਰ ਉਹਦਾ ਭਾਵਾਂ ਕਿੰਨਾ ਮਾਰੀ ਜਬ ਤਬ ਕਰੀ ਜਾਏ ਉਹਦੀ ਦੁਰਸੀਸ ਸਭ ਫੱਟੇ ਚੱਕ ਦਿੰਦੀ। ਇਸ ਕਰਕੇ ਗੁਰਦੁਆਰੇ ਰਹਿਣ ਵਾਲੇ ਨੂੰ ਭਾਈ ਜੀ ਇਹ ਖਾਸ ਖਿਆਲ ਰੱਖਣਾ ਚਾਹੀਦਾ, ਨਹੀਂ ਤਾਂ ਬਸ ਜਿਹੜਾ ਕਰਿਆ ਕਰਾਇਆ ਸਾਡਾ ਖੇ ਚ ਦੋ ਮਿੰਟਾਂ ਚ ਕਰਕੇ ਭਾ ਜਾਏਗਾ। ਇਸ ਕਰਕੇ ਗੁਰੂ ਮਹਾਰਾਜ ਜੀ ਹੁਣ ਨਹੀਂ ਕੀਤੀ ਤਾਂ ਕੀ ਲੈ ਲਿਆ ਭਲਾ, ਜੋਗੇ ਵਾਲਿਆਂ ਨੇ ਇਤਿਹਾਸ ਬਣਿਆ ਪਿਆ ਇਹੋ ਜਿਹਾ, ਸਾਡੇ ਗੁਰਦੁਆਰੇ ਨਾਲ ਕੋਈ ਬਣ ਜੂ ਪ੍ਰਸੰਗ, ਕੋਈ ਸਾਖੀ ਸੁਣਾਦੂ ਮੇਰੇ ਵਰਗਾ ਗਿਆਨੀ ਵੀ ਉੱਥੇ ਆਏ ਕਹੇ ਸੀ, ਜੈਤੋ ਵਾਲਿਆਂ ਦੇ ਸੰਤ ਸੁਣਾ ਦਿੰਦੇ ਸੀ ਵਿਦਿਆਰਥੀਆਂ ਨੂੰ ਵੀ ਐਂ ਨਾ ਤੁਸੀਂ ਬਣ ਜਾਓ ਕਿਤੇ, ਚਾਰ ਅੱਖਰ ਪੜ੍ਹ ਕੇ ਵੀ ਕਿਸੇ ਨੂੰ ਪਾਣੀ ਨੀ ਦੇਣਾ, ਕਿਸੇ ਨੂੰ ਫਤਿਹ ਨੀ ਬੁਲਾਉਣੀ, ਕਿਸੇ ਨੂੰ ਜੀ ਆਇਆ ਨੀ ਆਖਣਾ। ਇਸ ਕਰਕੇ ਤੁਹਾਡਾ ਇਹ ਸਭ ਤੋਂ ਪਹਿਲਾ ਮੁੱਖ ਫਰਜ਼ ਹੈ ਵੀ ਵਿਦਿਆ ਬਾਅਦ ਵਿੱਚ ਸਭ ਤੋਂ ਪਹਿਲਾਂ ਇਹ ਜੀ ਆਇਆ ਦੱਸੋ ਕੀ ਛਕਣਾ ਛਕਾਉਣਾ, ਉਹਦੇ ਲਈ ਸਾਰਾ ਪ੍ਰਬੰਧ ਕਰੋ ਤਾਂ ਕਿ ਤੁਹਾਨੂੰ ਆਸ਼ੀਰਵਾਦਾਂ ਦਿੰਦਾ ਜਾਏ, ਦੂਜੇ ਸਥਾਨਾਂ ਤੇ ਜਾ ਕੇ ਵੀ ਤੁਹਾਡੀ ਸਿਰ ਸਲਾਘਾ ਦੇ ਪੁਲ ਬੰਨੇ, ਨਹੀਂ ਤਾਂ ਫਿਰ ਕਹੂਗਾ ਵੀ ਪੜ੍ਹੇ ਲਿਖੇ ਤਾਂ ਬਹੁਤ ਹੈ ਉਹਨੇ ਕਿਸੇ ਨੂੰ ਪਾਣੀ ਦਿੰਦੇ, ਕਿਸੇ ਨੀ ਦੀ ਬਾਤ ਪੁੱਛਦੇ, ਫਿਰ ਦੂਜਾ ਤਬਾ ਲਾਊਗਾ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਵੀ ਇੱਥੇ ਆਪਣਾ ਜਿਹੜਾ ਨਿਵਾਸ ਹੈ ਉਹ ਰਾਤ ਦਾ ਸਮਾਂ ਤਾਂ ਠੀਕ ਨੀ ਲੰਘਣਾ, ਚਲੋ ਆਪਾਂ ਇੱਥੋਂ ਚੱਲੀਏ।
ਸੁਣਤ ਸਤਿਗੁਰੂ ਕੂਚ ਕਰਾਇਓ,
ਗੁਰਸਿੱਖਾਂ ਤੋਂ ਸੁਣ ਕੇ ਸਤਿਗੁਰੂ ਨੇ ਉੱਥੇ ਜੋਗੇ ਤੋਂ ਝੱਟ ਪਾਟੀ ਕੂਚ ਕਰਤਾ, ਅੱਗੇ ਨੂੰ ਚੱਲ ਪਏ।
ਗਮ ਨੇ ਮਾਰਗ ਸਿੱਖ ਸਮਦਾਇਓ,
ਸਮੂਹ ਗੁਰੂ ਕੇ ਸਿੱਖ ਨਾਲ ਹੈ ਤੇ ਰਸਤੇ ਵੀ ਚੱਲ ਪਏ ਨੇ।
ਜਿਸ ਨੇ ਜੋਗਾ ਕਰਿਓ ਵਸਾਵਨ,
ਜਿਸ ਪੁਰਸ਼ ਨੇ ਕਹਿੰਦੇ ਜੋਗਾ ਨਗਰ ਵਸਾਉਣਾ ਕੀਤਾ ਹੈ ਸੀ,
ਸੋ ਜੁਗ ਰਾਜ ਹੁਤੋ ਤੇ ਸਥਾਵਨ,
ਉਹ ਪੁਰਸ਼ ਦਾ ਨਾਮ ਸੀ ਜੁਗਰਾਜ ਜਿਹਨੇ ਜੋਗਾ ਨਗਰ ਵਸਾਇਆ ਸੀ, ਉਹ ਤਾਂ ਕਹਿੰਦੇ ਉਸ ਥਾਂ ਤੇ ਉਸ ਵੇਲੇ ਹੈ ਨਹੀਂ ਸੀ।
ਤਿਸ ਕੋ ਪਿਤਾ ਮਿਲਿਓ ਮਗ ਮਾਹੇ,
ਉਹ ਜਿਹੜਾ ਜੁਗਰਾਜ ਸੀ ਨਾ ਉਹਦਾ ਪਿਤਾ ਕਹਿੰਦੇ ਰਸਤੇ ਵਿੱਚ ਸਤਿਗੁਰੂ ਨੂੰ ਮਿਲਿਆ ਹੋਏ ਮਿਲਿਆ ਆ ਕੇ,
ਗੁਰਪਦ ਪੰਕਜ ਬੰਦੇ ਤਾਹੇ,
ਉਹ ਜੁਗਰਾਜ ਦੇ ਪਿਓ ਨੇ ਗੁਰੂ ਹਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਆ ਮੱਥਾ ਟੇਕਿਆ।
ਕਹੇ ਉਹ ਬਾਕ ਤਿੰਨ ਦੇਖ ਸਮਾਜ,
ਗੁਰੂ ਮਹਾਰਾਜ ਦੇ ਨਾਲ ਸਿੱਖ ਸੇਵਕਾਂ ਦਾ ਇਕੱਠ ਜਾ ਦੇ ਕੇ ਜੁਗਰਾਜ ਦੇ ਪਿਤਾ ਨੇ ਉਹ ਕਿਹਾ ਸਤਿਗੁਰੂ ਨੂੰ,
ਰਲੀਏ ਉਤਰੋ ਗੁਰ ਮਹਾਰਾਜ,
ਗੁਰੂ ਮਹਾਰਾਜ ਜਿਹੜਾ ਰੱਲਾ ਨਗਰ ਨਾ ਇੱਥੇ ਉਤਰ ਪੋ, ਇੱਥੇ ਡੇਰਾ ਲਾ ਲੋ ਜੀ,
ਡੇਰਾ ਕਰੋ ਸਕਲ ਸੁਖ ਪਾਵੋ,
ਇੱਥੇ ਰੱਲੇ ਪਿੰਡ ਮਹਾਰਾਜ ਡੇਰਾ ਲਾ ਲੋ, ਇੱਥੇ ਸਭ ਤਰ੍ਹਾਂ ਦੇ ਤੁਸੀਂ ਸੁਖ ਪਾਵੋਗੇ,
ਬਸ ਹੋ ਨਿਸਾ ਪੁਨ ਕੂਚ ਕਰਾਵੋ,
ਰਾਤ ਨੂੰ ਮਾਰਾ ਇੱਥੇ ਰਹਿ ਰਹੇ ਹੋ ਫਿਰ ਸਵੇਰੇ ਇੱਥੋਂ ਕੂਚ ਕਰਦੇ ਹੋ।
ਸੁਣ ਸਤਿਗੁਰ ਸ੍ਰੀ ਮੁਖ ਫੁਰਮਾਏ,
ਗੁਰੂ ਮਹਾਰਾਜ ਨੇ ਸੁਣ ਕੇ ਆਪਣੇ ਮੁਖੋਂ ਉਸ ਨੂੰ ਕਿਹਾ ਹੈ,
ਨਹਿ ਅਬ ਰਲੀਏ ਉਤਰਹ ਜਾਏ,
ਹੁਣ ਤਾਂ ਅਸੀਂ ਜਾ ਰਹੇ ਹਾਂ ਰੱਲੇ ਪਿੰਡ ਨਹੀਂ ਉਤਰਾਂਗੇ,
ਡੇਰਾ ਕਰ ਹੈ ਗ੍ਰਾਮ ਭੂਪਾਲ,
ਅੱਗੇ ਜਿਹੜਾ ਭੋਪਾਲ ਪਿੰਡ ਹੈ ਨਾ ਉੱਥੇ ਜਾ ਕੇ ਰਾਤ ਨੂੰ ਡੇਰਾ ਕਰਾਂਗੇ,
ਜਾਮਨ ਤਹਾ ਬਿਤਾਵਹਿ ਚਾਲ,
ਉੱਥੇ ਚੱਲ ਕੇ ਵੀ ਭੋਪਾਲ ਨਗਰ ਵਿੱਚ ਰਾਤ ਬਤੀਤ ਕਰਾਂਗੇ,
ਤੂੰ ਜੋਗੇ ਨੂੰ ਅਧਕ ਬਸਾਓ,
ਵੀ ਜਿਹੜਾ ਆਪਣਾ ਜੋਗਾ ਪਿੰਡ ਹੈ ਨੂੰ ਹੋਰ ਬਹੁਤਾ ਬਸਾਓ,
ਥਲ ਅਜੀਤ ਤੇਹ ਕੋ ਲੱਖ ਪਾਓ,
ਉਹ ਜਿਹੜਾ ਥਾਂ ਹੈ ਕਹਿੰਦੇ ਨਾ ਜਿੱਤੇ ਜਾਣ ਵਾਲਾ ਤੂੰ ਜਾਣ ਲੈ,
ਇਮ ਕਹਿ ਉਤਰੇ ਜਾਏ ਭੂਪਾਲੀ,
ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਕਹਿੰਦੇ ਹੋਏ ਭੋਪਾਲ ਨਗਰ ਜਾ ਪਹੁੰਚੇ ਹਨ, ਜਾ ਉਤਰ ਸਪਰੇ ਹਨ।
ਨਿਸਾ ਬਿਤਾਬ ਨਕੀਨ ਸੁਖਾਲੀ।
ਇੱਥੇ ਭਪਾਨ ਨਗਰ ਵਿੱਚ ਸੁਖ ਦੇ ਨਾਲ ਜਿਹੜੀ ਰਾਤ ਬਤੀਤ ਕੀਤੀ ਹੈ, ਚੰਗੇ ਲੋਕ ਸਨ, ਉਹਨਾਂ ਨੇ ਸੇਵਾ ਟਹਿਲ ਕੀਤੀ।
ਖਾਨ ਪਾਨ ਕਰ ਸਭ ਬਿਦ ਆਛੇ।
ਹੈ ਖਾਣਾ ਪੀਣਾ ਚੰਗੀ ਤਰ੍ਹਾਂ ਕਰ ਕਰਾ ਕੇ।
ਭਈ ਪ੍ਰਭਾਤ ਗਮਨ ਗੁਰ ਬਾਂਛੇ।
ਜਦੋਂ ਸਵੇਰ ਹੋਈ ਹੈ, ਸਤਿਗੁਰੂ ਅੱਗੇ ਚੱਲਣਾ ਚਾਹੁੰਦੇ ਹਨ।
ਦੋਹਰਾ ਕੂਚ ਭੋਪਾਲਾਂ ਤੇ ਕਰੇ।
ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਪਾਲ ਨਗਰ ਤੋਂ ਅੱਗੇ ਕੂਚ ਕਰ ਦਿੱਤਾ।
ਤੇਗ ਬਹਾਦਰ ਰਾਏ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੇ ਰਾਜਾ ਰੂਪ ਏ। ਭੋਪਾਲਾਂ ਇੱਕ ਛੋਟੀ ਭੋਪਾਲ, ਇੱਕ ਵੱਡੀ ਭੋਪਾਲ ਹੈ। ਵੱਡੀ ਭੋਪਾਲ ਦੇ ਵਿੱਚ ਨਗਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ। ਇੱਕ ਵਾਰੀ ਸੰਤ ਬਾਬਾ ਸੰਤ ਸਿੰਘ ਜੀ ਅੰਮ੍ਰਿਤਸਰ ਵਾਲੇ, ਅਬੂੰਗੇ ਡੇਰੇ ਵਾਲੇ ਉੱਥੇ ਗਏ ਸਨ। ਉੱਥੇ ਮਹਾਤਮ ਨੂੰ ਲੈ ਗਏ ਸੀ, ਉੱਥੇ ਕਥਾ ਹੀ ਕਰਾਈ ਸੀ ਉਹਨਾਂ ਨੇ। ਇੱਕ ਦੀਵਾਨ ਜਾ ਲਵਾਇਆ ਸੀ, ਉਦੋਂ ਦਰਸ਼ਨ ਉਸ ਸਥਾਨ ਦੇ ਹੋਏ ਸਨ।
ਆਇਓ ਖੀਵਾ ਗ੍ਰਾਮ ਪੁੰਨ।
ਭੋਪਾਲਾਂ ਤੋਂ ਚੱਲਦੇ ਅੱਗੇ ਖੀਵਾ ਪਿੰਡ ਆ ਗਿਆ।
ਉਤਰੇ ਸਹਿਜ ਸੁਭਾਏ।
ਗੁਰੂ ਮਹਾਰਾਜ ਸੁਤੇ ਸਵਾਈਏ ਖੀਵੇ ਪਿੰਡ ਤੋਂ ਬਾਹਰ ਉਤਰ ਪਏ।
ਚੌਪਈ ਗ੍ਰਾਮ ਵਿਸਾਲ ਬਸਤ ਸੋ ਆਹੈ।
ਇਸ ਤਰ੍ਹਾਂ ਜਿਹੜਾ ਖੀਵਾ ਪਿੰਡ ਬੜਾ ਤਕੜਾ ਵੱਡਾ ਹੀ ਬਸਦਾ ਹੈ ਸੀ।
ਸਿੰਘਾ ਰਾਹਕ ਇੱਕ ਤਹ ਰਹਿ।
ਸਿੰਘਾ ਨਾਮ ਦਾ ਇੱਕ ਜਿਮੀਦਾਰ ਇੱਥੇ ਖਾਸ ਰਹਿੰਦਾ ਸੀ ਖੀਵੇ ਪਿੰਡ ਵਿੱਚ।
ਸਹਿਜ ਸੁਭਾਇਕ ਸੋ ਚੱਲ ਆਵੇ।
ਉਹ ਸੁਤੇ ਸਵਾਈ ਸਤਿਗੁਰੂ ਦੇ ਕੋਲ ਹਰ ਰੋਜ਼ ਹੀ ਚੱਲ ਕੇ ਆ ਜਾਂਦਾ ਹੈ।
ਦੋਏ ਤਰੇ ਘਟਕਾ ਬੈਠ ਸਿਧਾਵੇ।
ਕਿਤੇ ਦੋ ਘੜੀਆਂ ਕਿਤੇ ਤਿੰਨ ਘੜੀਆਂ ਬੈਠ ਕੇ ਸਤਿਗੁਰੂ ਦੇ ਪਾਸੋਂ ਫਿਰ ਚਲਾ ਜਾਂਦਾ ਹੈ।
ਇੱਕ ਦਿਨ ਵਾਹ ਬੈਠਿਓ ਜਬ ਆਈ।
ਇੱਕ ਦਿਨ ਜਦੋਂ ਇਹ ਸਿੰਘਾ ਜਿਮੀਦਾਰ ਸਤਿਗੁਰੂ ਕੋਲ ਆ ਕੇ ਬੈਠੇ ਹੀ ਸੀ,
ਤੁਰਤ ਚੱਲਿਓ ਉੱਠ ਕੇ ਪਿਛਵਾਈ।
ਉਸੇ ਵੇਲੇ ਬੜੀ ਛੇਤੀ ਉੱਠ ਕੇ ਫਿਰ ਪਿੱਛੇ ਨੂੰ ਵਾਪਸ ਨੂੰ ਚੱਲ ਪਿਆ ਹੈ।
ਜਿਉ ਗੁਰ ਕਿਉ ਤੁਰਤ ਸਿਧਾਰਾ।
ਗੁਰੂ ਮਹਾਰਾਜ ਨੇ ਪੁੱਛਿਆ ਵੀ ਸਿੰਘੇ ਜਿਮੀਦਾਰ, ਅੱਜ ਤੂੰ ਮੱਥਾ ਡਾ ਛੇਟ ਕੇ ਛੇਤੀ ਕਿਉ ਚੱਲ ਪਿਆ?
ਕਾਜ ਕੌਣ ਆਸ ਪੌਣ ਮਜਾਰਾ।
ਵੇ ਤੇਰੇ ਘਰ ਦੇ ਵਿੱਚ ਇਹੋ ਜਿਹਾ ਕਿਹੜਾ ਕੰਮ ਹੈ ਜਿਹਨੂੰ ਤੂੰ ਜਾ ਕੇ ਹੁਣ ਛੇਤੀ ਕਰਿਆ ਚਾਹੁੰਦਾ?
ਸਿੰਘਾ ਕਹੇ ਨ ਕਾਰਜ ਕੋਈ।
ਸਿੰਘਾ ਜਿਮੀਦਾਰ ਕਹਿਣ ਲੱਗਿਆ ਕਿ ਸਤਿਗੁਰੂ ਘਰੇ ਤਾਂ ਕੋਈ ਕੰਮ ਹੈ ਨਹੀਂ।
ਇੱਕ ਕੇ ਸਦਨ ਸਗਾਈ ਹੋਈ।
ਅੱਜ ਮਾਰਾ ਇੱਕ ਜਿਮੀਦਾਰ ਦੇ ਘਰ ਦੇ ਵਿੱਚ ਕਿਸੇ ਬੱਚੇ ਦੀ ਸਗਾਈ ਹੋਈ ਹੈ, ਮੰਗਣਾ ਹੋ ਰਿਹਾ ਹੈ।
ਬਾਂਟਤ ਹੈ ਸਭ ਕੋ ਮਿਸ਼ਟਾਨ।
ਮਹਾਰਾਜ ਜਿਨ੍ਹਾਂ ਦੇ ਘਰੇ ਮੰਗਣਾ ਹੋਇਆ ਉਹ ਸਾਰਿਆਂ ਨੂੰ ਜਿਹੜਾ ਮਿੱਠਾ ਵੰਡ ਰਹੇ ਹਨ।
ਭਏ ਲੋਕ ਇਕੱਠੇ ਤੇ ਸਥਾਨ।
ਉਹਨਾਂ ਦੇ ਘਰ ਦੇ ਥਾਂ ਦੇ ਵਿੱਚ ਸਾਰੇ ਨਗਰ ਦੇ ਲੋਕ ਇਕੱਠੇ ਹੋਏ ਹੋਏ।
ਤਹਾ ਜਾਏ ਕੈ ਨਿਜ ਬਰਤਾਰਾ।
ਉਹਨਾਂ ਦੇ ਘਰ ਦੇ ਵਿੱਚ ਉੱਥੇ ਜਾ ਕੇ ਆਪਣਾ ਜਿਹੜਾ ਮੇਰਾ ਬਰਤਦਾ ਬਣਦਾ ਛਾਂਦਾ ਹੈ।
ਲੈ ਆਵੋ ਇਸ ਹੇਤ ਸਿਧਾਰਾ।
ਮਹਾਰਾ ਵੀ ਮੈਂ ਵੀ ਜਾ ਕੇ ਆਪਣਾ ਬਣਦਾ ਹਿੱਸਾ ਲੈ ਆਵਾਂ, ਇਸ ਵਾਸਤੇ ਮੈਂ ਚੱਲਿਆ।
ਸੁਣ ਸਤਿਗੁਰ ਬੋਲੇ ਕਰ ਕਰਨਾ।
ਉਸ ਵੇਲੇ ਸਿੰਘ ਜਿਮੀਦਾਰ ਤੇ ਮੇਹਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਬੋਲੇ ਉਸ ਤਾਈ।
ਅਬ ਤੇ ਕਬ ਹੈ ਜਾਹ ਕਿਸ ਘਰ ਨਾ।
ਮਹਾਰਾ ਕਹਿੰਦੇ ਲੈ ਵੀ ਬਚਨ ਮਨ, ਅੱਜ ਤੋਂ ਬਾਅਦ ਤੂੰ ਕਿਸੇ ਦੇ ਘਰ ਬਿਲਕੁਲ ਨੀ ਜਾਣਾ।
ਤੂੰ ਬੈਠੇ ਨਿਜ ਸਦਨ ਮਝਾਰੇ।
ਇਸੇ ਤਰ੍ਹਾਂ ਤੇਰੇ ਬੈਠਿਆ ਤੇਰੇ ਘਰ ਦੇ ਵਿੱਚ
ਪਹੁੰਚੇ ਆਏ ਜੁਗਲ ਬਰਤਾਰੇ।
ਕਹਿੰਦੇ ਦੋ ਹਿੱਸੇ, ਇੱਕ ਹਿੱਸਾ ਨੀ, ਦੋ ਸ਼ਾਂ ਦੇ ਦੋ ਜਿਹੜੇ ਹਿੱਸੇ ਉਹ ਤੇਰੇ ਘਰ ਦੇ ਵਿੱਚ ਤੈਨੂੰ ਮਿਲ ਜਾਇਆ ਕਰ, ਦੋ ਹਿੱਸੇ ਤੈਨੂੰ ਮਿਲਿਆ ਕਰੇਗਾ ਮਿੱਠਾ।
ਸੁਣ ਕੇ ਰਾਹਕ ਸਿਦਕ ਕਮਾਵਾ।
ਕਿਉਂ ਕਹਿੰਦੇ ਸੁਣ ਕੇ ਜਿਹੜਾ ਸਿੰਘਾ ਜਿਮੀਦਾਰ ਹੈ ਇਸ ਨੇ ਸਤਿਗੁਰੂ ਨੇ ਭਰੋਸਾ ਕਰ ਕੀਤਾ ਹੈ।
ਬੈਠਿਓ ਨਿਕਟ ਨ ਅਨਤ ਸਿਧਾਵਾ।
ਉਸੇ ਵੇਲੇ ਚੌਂਕੜਾ ਮਾਰ ਕੇ ਸਤਿਗੁਰੂ ਕੋਲ ਹੀ ਬੈਠ ਗਿਆ, ਹੋਰ ਥਾਂ ਗਿਆ ਹੀ ਨੀ, ਭਾਵ ਮੰਗਣੇ ਵਾਲੇ ਘਰੇ ਗਿਆ ਹੀ ਨਹੀਂ।
ਕਹਿਤ ਭਾਇਓ ਤੁਮ ਪੁਰਖ ਵਡੇਰੇ।
ਕਹਿਣ ਲੱਗਿਆ ਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਤਾਂ ਵੱਡੇ ਮਹਾਨ ਮਹਾਂਪੁਰਖ ਹੋ,
ਹਮਸੇ ਤੁਮ ਚੇਰਨ ਕੇ ਚੇਰੇ।
ਸਾਡੇ ਵਰਗੇ ਤਾਂ ਮਹਾਰਾਜ ਜੀ ਜਿਹੜੇ ਦਾਸ ਉਹਨਾਂ ਦੇ ਅੱਗੇ ਦਾਸ ਹਨ।
ਵਾਕ ਉਚਾਰਨ ਕਰ ਹੂੰ ਜਥਾ,
ਹੇ ਸਤਿਗੁਰੂ ਜਿਵੇਂ ਵੀ ਆਪ ਮੁਖੋਂ ਕੋਈ ਬਚਨ ਕਹਿਣਾ ਕਰਦੇ ਹੋ।
ਤਾਤ ਕਾਲ ਫੁਰ ਹੋਵੇ ਤਥਾ,
ਉਹ ਆਪ ਜੀ ਦਾ ਬਚਨ ਤਾਂ ਉਸੇ ਵੇਲੇ ਬਰਛੇਤੀ ਪੂਰਾ ਹੋਇਆ ਹੈ।
ਉਤ ਸਭ ਕੇ ਘਰ ਪਈ ਸਗਾਈ,
ਉਧਰ ਜਿਸ ਦੇ ਸਭ ਕੇ ਘਰ,
ਉਤ ਜਿਸ ਕੇ ਘਰ ਪਈ ਸਗਾਈ,
ਉਧਰ ਸੁਣੋ ਜਿਹਦੇ ਘਰ ਦੇ ਵਿੱਚ ਲੜਕੀ ਦੀ ਸਗਾਈ ਹੋਈ ਸੀ, ਸਗਨ ਹੋਇਆ ਸੀ।
ਸਭ ਭਾਈ ਨ ਬਿਖੈ ਬਰਤਾਈ, ਸਭ ਭਾਈ ਨ ਬਿਖੈ ਬਰਤਾਰੀ।
ਹਾਂ, ਕਹਿੰਦੇ ਸਾਰਿਆਂ ਦੇ ਘਰਾਂ ਦੇ ਵਿੱਚ ਭਾਈਆਂ
ਭਾਈ ਨੇ ਬਿਖੈ ਬਰ,
ਹਾਂ ਸਾਰਿਆਂ ਭਾਈਆਂ ਭਰਾਵਾਂ ਦੇ ਵਿੱਚ ਮਿੱਠਾ ਜਾ ਵਰਤਾਇਆ ਹੈ।
ਸਿੰਘਾ ਨਹ ਦੇਖਿਓ ਤਹ ਪੁੱਛਾ,
ਹਾਂ ਜਿਹੜਾ ਸਿੰਘਾ ਜਿਮੀਦਾਰ ਸੀ ਉੱਥੇ ਨਾ ਦੇਖਿਓ, ਘਰ ਵਾਲੇ ਨੇ ਪੁੱਛ ਲਿਆ।
ਆਯੋ ਕਿਉ ਨਾ ਰਹੇ ਪੁਨ ਛੂਛਾ,
ਉਹ ਆਪਣਾ ਹਿੱਸਾ ਲੈਣ ਕਿਉ ਨੀ ਆਇਆ ਹੈ, ਫਿਰ ਵੀ ਉਹ ਖਾਲੀ ਰਹਿ ਜਾਏਗਾ।
ਤਹ ਇਕ ਨੇ ਭਾਖਿਓ ਸੋ ਗਯੋ,
ਉੱਥੇ ਇਕ ਨੇ ਉਹ ਜਿਮੀਦਾਰ ਨੂੰ ਕਿਹਾ ਤਵੀ ਗਿਆ ਹੋਇਆ।
ਰਹਿਰ ਗੁਰੂ ਜਹ ਉਤਰਤ ਪਯੋ,
ਬਾਹਰ ਬਾਹਰ ਸਾਡੇ ਨਗਰ ਤੋਂ ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਤਰੇ ਉੱਥੇ ਉਹ ਗਿਆ ਹੋਇਆ।
ਹੋਏ ਨਿਕੰਮਾ ਦਿਵਸ ਬਿਤਾਵੇ,
ਕਹਿੰਦੇ ਜਿਹੜਾ ਸਿੰਘਾ ਜਿਮੀਦਾਰ ਹੈ ਮੈਂ ਨਿਕੰਮਾ ਜਾ ਹੋ ਕੇ ਦਿਨ ਬਿਤਾਉਂਦਾ ਲੰਘਾਉਂਦਾ ਹੈ।
ਸਾਧ ਫਕੀਰ ਨਿਕਟ ਚੱਲ ਜਾਵੇ,
ਜਿੱਥੇ ਕੋਈ ਸਾਧੂ ਬੈਠਾ ਵੇਖਿਆ ਹੋਵੇ, ਕੋਈ ਫਕੀਰ ਬੈਠਾ ਹੋਵੇ ਉਹਦੇ ਕੋਲ, ਕਹਿੰਦੇ ਜਾ ਬੈਠਦਾ ਹੈ ਉੱਥੇ ਦਿਨ ਲਗਾਉਂਦਾ ਹੋ ਜਾਂ ਨਿਕੰਮਾ ਹੈ ਉਹ।
ਬੈਠਿਓ ਰਹੇ ਸਾਂਝ ਲਓ ਤਹਾ,
ਕਹਿੰਦੇ ਸ਼ਾਮ ਤੱਕ ਉਹ ਸਾਧੂ ਫਕੀਰ ਕੋਲ ਬੈਠਾ ਰਹਿੰਦਾ।
ਪਹਿਰ ਨਖੈਬੋ ਪਾਏ ਨ ਜਹਾ,
ਜਿੱਥੇ ਸਾਧੂਆਂ ਨੰਗਾ ਮਲੰਗਾ ਕੋਲ ਕਹਿੰਦੇ ਖਾਣਾ ਪੀਣਾ ਕੋਈ ਨੀ ਪਾਈਦਾ, ਭੁੱਖੇ ਮਰੀਦਾ।
ਐਸੀ ਸਦਾ ਰੀਤ ਤਿਸ ਕੇਰੇ,
ਉਹ ਜਿਮੀਦਾਰ ਸਿੰਘ ਦੀ ਕਹਿੰਦੇ ਇਸ ਤਰ੍ਹਾਂ ਦੀ ਹਮੇਸ਼ਾ ਦੀ ਰੀਤੀ ਹੈ, ਸਾਧੂ ਸੰਤਾਂ ਕੋਲ ਜਾ ਬਹਿੰਦਾ ਉੱਥੇ ਹੀ ਸਾਰੀ ਦਿਹਾੜੀ ਬੈਠਾ ਰਹਿੰਦਾ।
ਬੈਠਾ ਵਹਿਰ ਕੋਏ ਕਿਤ ਹੇਰੇ,
ਕੋਈ ਵੀ ਕਿਤੇ ਸਾਧੂ ਬੈਠਾ ਵੇਖੇ ਉਹਦੇ ਕੋਲੇ ਜਾ ਬਹਿੰਦਾ।
ਸੁਣ ਕਰ ਗ੍ਰਾਮ ਚੌਧਰੀ ਤਬੈ,
ਉਹ ਜਿਮੀਦਾਰ ਤੋਂ ਸੁਣ ਕੇ ਜਿਹੜਾ ਪਿੰਡ ਦਾ ਚੌਧਰੀ ਸੀ ਉਹ ਸਿਆਣਾ ਸੀ।
ਵਾਕ ਬਖਾਨਿਓ ਸੁਣਤੇ ਸਭ,
ਸਾਰਿਆਂ ਦੇ ਸੁਣਦਿਆਂ ਉਹ ਚੌਧਰੀ ਨੇ ਫਿਰ ਬਚਨ ਕਿਹਾ।
ਨੀਕੀ ਰੀਤ ਸਾਧ ਢਿੱਗ ਜਾਣੋ,
ਇਹ ਤਾਂ ਚੰਗੀ ਮਰਜ਼ਾਦਾ ਹੈ ਜਿਹੜਾ ਸਾਧੂ ਦੇ ਕੋਲ ਚਲੇ ਜਾਣਾ ਹੈ।
ਤੁਮ ਸਗਰੇ ਇਸ ਵਿਦ ਆਬ ਮਾਨੋ,
ਕਹਿੰਦੇ ਵੀ ਚੰਗਾ ਹੁਣ ਅੱਗੇ ਤੁਸੀਂ ਸਾਰੇ ਇਸ ਤਰ੍ਹਾਂ ਕਹਿੰਦੇ ਮੰਨੋ।
ਦੇਵੋ ਤਿਸ ਕੇ ਦੋ ਬਰਤਾਰੇ,
ਜਿਹੜਾ ਸਿੰਘਾ ਜਿਮੀਦਾਰ ਉਹ ਨਹੀਂ ਆਇਆ, ਸੰਤਾ ਸੰਤਾਂ ਕੋਲ ਬੈਠਾ ਉਹਦੇ ਘਰੇ, ਕਹਿੰਦੇ ਦੋ ਛਾਂ ਦੇ ਦਿਆ ਕਰੋ।
ਜੇ ਨਾ ਆਏ ਦੇਹ ਸਦਨ ਮਜਾਰੇ,
ਜੇ ਉਹ ਆਪ ਨੀ ਆਉਂਦਾ ਹੈ ਤਾਂ ਉਹਦੇ ਘਰੇ ਦੋ ਛਾਂ ਦੇ ਦਿਆ ਕਰੋ, ਜੇ ਇਹ ਆ ਜਾਏ ਤਾਂ ਫਿਰ ਉਹਨੂੰ ਦੋ ਛਾਂ ਦੇ ਦਿਆ ਕਰੋ, ਵੀ ਉਹ ਸਾਧੂਆਂ ਦੀ ਸੰਗਤ ਕਰਨ ਵਾਲਾ ਹੈ।
ਤਬ ਤੇ ਕੁਛ ਬਰਤਾਵੇ ਕੋ,
ਤਦੋਂ ਤੋਂ ਲੈ ਕੇ ਭਾਵੇਂ ਕੋਈ ਕਹਿੰਦੇ ਕੋਈ ਬਰਤਾਵੇ ਵਸਤੂ ਮਿੱਠਾ ਦੇਕ,
ਪਹੁੰਚੇ ਤੇ ਬਰਤਾਰੇ ਦੋ,
ਕਹਿੰਦੇ ਉਹਨੂੰ ਘਰੇ ਬੈਠਿਆਂ ਬੈਠਿਆਂ ਦੋ ਜਿਹੜੇ ਬਰਤਾਰੇ ਕਹਿੰਦੇ ਮਿਲ ਜਾਂਦੇ ਹਨ।
ਤਿਸ ਬਿਨ ਗੁਰ ਕੋ ਮਿਲਿਓ ਨਾ ਕੋਈ,
ਉਹ ਸਿੰਘ ਜਿਮੀਦਾਰ ਤੋਂ ਬਗੈਰ ਹੋਰ ਕੋਈ ਇਹ ਪਿੰਡ ਦਾ ਆ ਕੇ ਸਤਿਗੁਰੂ ਨੂੰ ਬਿਲਕੁਲ ਨੀ ਮਿਲਿਆ ਹੈ।
ਭਾਗ ਬਹੀਨ ਗ੍ਰਾਮ ਥੋ ਸੋਈ,
ਜਿਹੜਾ ਖੀਵਾ ਪਿੰਡ ਭਾਗਾਂ ਤੋਂ ਬਿਨਾਂ ਸੀ, ਮਾੜੇ ਭਾਗ ਸੀ, ਸਤਿਗੁਰੂ ਕੋਲ ਆਇਆ ਦਰਸ਼ਨ ਨੀ ਕਰ ਸਕੇ।
ਸੇਵਾ ਕਰੀ ਨਾ ਫਲ ਕੇ ਛਪਾਵਾ,
ਸਤਿਗੁਰੂ ਦੀ ਕੋਈ ਸੇਵਾ ਕੀਤੀ ਨਾ ਕੋਈ ਫਲ ਪਾਇਆ।
ਸਤਿਗੁਰ ਤੇ ਨਹਿ ਕੋ ਭਰੋਸਾ ਵਾ,
ਸਤਿਗੁਰੂ ਦੇ ਪਾਸੋਂ ਕੋਈ ਵੀ ਭਰੋਸਾ ਨਹੀਂ ਸਕਿਆ ਹੈ, ਕੁਝ ਲੈ ਨਹੀਂ ਸਕਿਆ ਹੈ।
ਤਹਿ ਤੇ ਕਰਿਓ ਕੂਚ ਗੁਰ ਸਵਾਮੀ।
ਹਾਂ, ਗੁਰੂ ਤੇਗ ਬਹਾਦਰ ਸਾਹਿਬ ਸਵਾਮੀ ਜੀ ਨੇ ਉਸ ਖੀਵੇ ਨਗਰ ਤੋਂ ਫਿਰ ਅੱਗੇ ਕੂਚ ਕਰ ਦਿੱਤਾ।
ਡੇਢ ਕੋਸ ਗਏ ਅੰਤਰ ਜਾਮੀ,
ਅੰਦਰਲੀਆਂ ਜਾਣਨ ਵਾਲੇ ਸਤਿਗੁਰੂ ਡੇਢ ਕੋ ਦਾ ਰਸਤਾ ਚਲੇ ਗਏ।
ਤਬ ਪਿਸ਼ੌਰ ਕੀ ਸੰਗਤ ਆਈ,
ਜਦੋਂ ਜਿਹੜੀ ਪਿਸ਼ੌਰ ਸ਼ਹਿਰ ਦੀ ਸੰਗਤ ਉਹ ਸਤਿਗੁਰੂ ਦੇ ਪਾਸ ਆ ਗਈ।
ਖੋਜਤ ਬਹੁਤ ਥਲ ਤੇ ਸਮਦਾਈ,
ਬਹੁਤੀ ਸੰਗਤ ਬਹੁਤੇ ਥਾਵਾਂ ਤੋਂ ਸਤਿਗੁਰੂ ਦੀ ਖੋਜ ਕਰ ਰਹੀ ਸੀ, ਪਿੱਛੇ ਪਿੱਛੇ ਆ ਰਹੀ ਸੀ।
ਬ੍ਰਿੰਦ ਉਪਾਇਨ ਸੰਗ ਉਠਾਏ,
ਜਿਸ ਪਿਸ਼ੌਰ ਦੀ ਸੰਗਤ ਨੇ ਬੇਅੰਤ ਬੇਅੰਤ ਭੇਟਾਂ ਵੀ ਆਪਣੇ ਨਾਲ ਚੁੱਕੀਆਂ ਹੋਈਆਂ।
ਗੁਰ ਦਰਸ਼ਨ ਕੋ ਅਧਿਕ ਤਿਸਾਏ,
ਹਾਂ, ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਬੜੇ ਤਿਹਾਏ ਹਨ।
ਜਾਨ ਪ੍ਰੇਮ ਤਿਨਕੇ ਮਨ ਕੇਰੇ,
ਪਿਸ਼ੌਰ ਦੀ ਸੰਗਤ ਦੇ ਮਨ ਦਾ ਪ੍ਰੇਮ ਜਾਣ ਕੇ ਸਤਿਗੁਰਾਂ ਨੇ
ਉਤਰ ਭਰੇ ਉਦਿਆਨ ਵਡੇਰੇ।
ਹਾਂ, ਜਿੱਥੇ ਬਹੁਤਾ ਜੰਗਲ ਬਿਆਬਾਨ ਸੀ ਉੱਥੇ ਉਜਾੜ ਵਿੱਚ ਹੀ ਉਤਰ ਪਏ।
ਜਾਲ ਬਿਰਸ਼ ਕੀ ਛਾਇਆ ਹੇਰੀ,
ਗੁਰੂ ਮਹਾਰਾਜ ਨੇ ਜਾਲ ਦਾ ਦਰਖਤ ਜਾਂ ਜਿਹਨੂੰ ਮਾਲ ਦਾ ਵੀ ਦਰਖਤ ਕਹਿ ਦਿੰਦੇ ਹਨ, ਉਹਦੀ ਛਾਇਆ ਜੀ ਦੇਖੀ ਹੈ।
ਉਤੀ ਸਗਨ ਸੁੰਦਰ ਤੇ ਸਵੇਰੀ,
ਉਸ ਵੇਲੇ ਕਹਿੰਦੇ ਬੜੀ ਸੋਹਣੀ ਸੰਘਣੀ ਛਾਇਆ ਸੀ ਉਹ ਮਾਲ ਦੇ ਦਰਖਤ ਦੀ।
ਉਤਰ ਤਹਾ ਪਰੇ ਅੰਕੜ ਸਾਵਾ,
ਉੱਥੇ ਉਤਰ ਕੇ ਉਹ ਮਾਲ ਦੇ ਦਰਖਤ ਹੇਠ ਸਤਿਗੁਰੂ ਨੇ ਪਣਗ ਡਾ ਲਿਆ।
ਚਾਰ ਚੁਕੌਨ ਵਿਛੌਨ ਵਿਛਾਵਾ,
ਚਾਰ ਨੁਕਰਾਂ ਵਾਲਾ ਜਿਹੜਾ ਸੋਹਣਾ ਵਿਛਾਉਣਾ ਹੈ ਉਹ ਵਿਛਾ ਦਿੱਤਾ ਹੈ।
ਬੈਠ ਗਏ ਸਤਿਗੁਰੂ ਬਿਰਾਜੈ,
ਗੁਰੂ ਮਹਾਰਾਜ ਜੀ ਉਹ ਪਣਗ ਤੇ ਬੈਠ ਗਏ, ਸਵਾਏ ਮਾਨ ਹੋ ਗਏ।
ਜਿਨ ਦਰਸ਼ਨ ਕਰਵੇ ਦੁਖ ਭਾਜੈ,
ਸਤਿਗੁਰੂ ਦੇ ਦਰਸ਼ਨ ਕਰਨ ਨਾਲ ਜਿਹੜੇ ਦੁੱਖ ਹਨ ਉਹ ਦੌੜ ਜਾਂਦੇ ਹਨ।
ਚਾਰ ਚਾਦਰਾ ਦੀਰਘ ਕਨੋ,
ਆ ਸੋਹਣਾ ਸ੍ਰੇਸ਼ਟ ਚਾਦਰਾ ਬੜਾ ਭਾਰੀ ਲੰਮਾ ਹੈ ਸੀ।
ਸੁੰਦਰ ਬਦਨ ਚੰਦਰਮਾ ਮਨੋ,
ਆ ਸੋਹਣਾ ਜਿਹੜਾ ਮੁੱਖ ਮਾਨੋ ਪੂਰਨਮਾਸੀ ਦਾ ਚੰਦਰਮਈ।
ਅੰਮ੍ਰਿਤ ਸਮ ਕੋਮਲ ਬਾਰ ਬੈਨ,
ਆਪ ਜੀ ਦੇ ਅੰਮ੍ਰਿਤ ਬਈ ਬੜੇ ਨਰਮ ਜਿਹੜੇ ਮਿਠਾਸ ਭਰੇ ਬਚਨ ਹਨ।
ਕਰੁਣਾ ਭਰੇ ਰਸੀਲੇ ਨੈਣ,
ਦੋਵੇਂ ਜਿਹੜੇ ਨੇਤਰ ਹਨ ਮੇਰ ਨਾਲ ਕਿਰਪਾ ਨਾਲ ਭਰੇ ਹੋਏ।
ਸੁੰਦਰ ਸਮਛ ਚੁਗਿਰਦੈ ਮੁਖ ਕੇ,
ਆਪ ਜੀ ਦੇ ਮੁਖ ਦੇ ਚਾਰੇ ਤਰਫੀ ਸੋਹਣਾ ਜਿਹੜਾ ਦਾੜਾ ਹੈ।
ਮੁਸਕਾਵਤ ਬੋਲਤ ਵਚ ਸੁਖ ਕੇ,
ਥੋੜਾ ਥੋੜਾ ਹੱਸਦੇ ਹੋਏ ਸੁਖ ਦੇਣ ਵਾਲੇ ਬਚਨਾਂ ਨੂੰ ਬੋਲ ਰਹੇ ਨੇ।
ਸੰਗਤ ਆਨ ਚਰਨ ਲਪਟਾਈ,
ਉਸ ਵੇਲੇ ਪਿਸ਼ੌਰ ਦੀ ਸੰਗਤ ਗੁਰੂ ਮਹਾਰਾਜ ਦੇ ਚਰਨਾਂ ਨਾਲ ਆ ਲੱਗੀ।
ਹੱਥ ਜੋੜ ਸਿਰ ਦੇਤ ਨਿਭਾਈ,
ਹੱਥ ਜੋੜ ਜੋੜ ਕੇ ਸਤਿਗੁਰੂ ਦੇ ਚਰਨਾਂ ਤੇ ਸੀਸ ਨਿਵਾ ਰਹੇ ਨੇ।
ਕਾਸੋਂ ਚਰਨ ਛੁਭੈ ਮੁਖ ਫੇਰ,
ਮਹਾਰਾਜ ਦੇ ਚਰਨਾਂ ਨੂੰ ਹੱਥ ਜਾ ਛੋਹ ਕੇ ਫਿਰ ਆਪਣੇ ਹੱਥਾਂ ਨੂੰ ਮੂੰਹ ਉੱਪਰ ਫੇਰ ਦੇ।
ਧੰਨ ਜਨਮ ਆਪਣੋ ਪੁੰਨ ਹੇਰੈ,
ਇਸ ਤੋਂ ਬਾਅਦ ਵੀ ਅੱਜ ਸਾਡਾ ਮਨੁੱਖ ਜਨਮ ਧਾਰਿਆ ਤੰਤਾ ਯੋਗ ਹੋ ਗਿਆ, ਵੇਖਦੇ ਹਨ ਸਮਝਦੇ ਹਾਂ।
ਧਰ ਹੈ ਉਪਾਇਨ ਅਰਪ ਅਗਾਰੀ,
ਇਹ ਸਤਿਗੁਰੂ ਦੇ ਅੱਗੇ ਜਿਹੜੀ ਭੇਟਾ ਰੱਖਦੇ ਹਨ, ਇਸ ਤਰ੍ਹਾਂ ਭੇਟਾ ਰੱਖ ਕੇ ਮੱਥਾ ਟੇਕਦੇ ਹਨ।
ਧਨ ਆਰ ਬਸਨ ਮੋਲ ਜਿਨ ਭਾਰੀ,
ਜਿਨ੍ਹਾਂ ਭੇਟਾਂ ਵਿੱਚ ਮਾਇਆ ਵੀ ਹੈ ਬਸਤਰ ਵੀ ਹੈ, ਜਿਨ੍ਹਾਂ ਦਾ ਤਕੜਾ ਮੁੱਲ ਹੈ ਜਾਨੀ ਬਹੁਤੇ ਮੁੱਲ ਦੇ ਆਏ ਬਸਤਰ।
ਅਪਰ ਪਦਾਰਥ ਅਰਪਤ ਰਾਸ,
ਹੋਰ ਵੀ ਜਿਹੜੇ ਪਦਾਰਥ ਹੈ ਬਹੁਤ ਤੋਂ ਬਹੁਤ ਸਤਿਗੁਰੂ ਨੂੰ ਭੇਟਾ ਕਰ ਰਹੇ।
ਸ੍ਰੀ ਗੁਰ ਨਿਕਟ ਹੋਤ ਅਰਦਾਸ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਿਸ਼ੌਰ ਦੀ ਸੰਗਤ ਅਰਦਾਸੀਏ ਰਾਹੀਂ ਅਰਦਾਸ ਕਰ ਰਹੀ ਹੈ, ਅਰਦਾਸਾਂ ਹੋ ਰਹੀਆਂ ਹਨ।
ਬਿਨੈ ਠਾਨ ਪਰ ਕਰਮਾ ਕਰ ਹੈ,
ਮੈਂ ਸਿਆਣੀ ਸੰਗਤ ਮਹਾਰਾਜ ਕੇ ਬੇਨਤੀਆਂ ਕਰਦੀ ਹੈ ਪਰ ਕਰਮਾ ਕਰਦੀ ਹੈ।
ਉਸਤਤ ਅਨੇਕ ਪ੍ਰਕਾਰ ਉਚਾਰ ਹੈ,
ਅਨੇਕਾਂ ਢੰਗਾਂ ਨਾਲ ਸਤਿਗੁਰੂ ਦੀ ਮਹਿਮਾ ਵਡਿਆਈ ਉਚਾਰਨ ਕਰਦੀ।
ਮਨ ਭਾਵਤ ਸਤਿਗੁਰ ਬਰ ਦੀਨੇ,
ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ मन पौंदे पसौर दी संगत नूं वर बख्शे
हन। तिन की काल प्रेम युद्ध चीने,
उन्हां दी जिहड़ी काल ना कमाई मेहनत बिशक प्रेम सहित आप जी ने जानी पछाणी।
मिले बहुत दिन खोजत आए,
बहुत दिनां तो कुमारां नूं खोजदे आए सी अज मिले हन।
शरमत भए पुन दर्शन पाए,
थक गए सन फेर किते महाराज दे दर्शने संगत ने पाए सी।
गुर कह दीना सतीर दिलासा,
गुरु महाराज ने प्रेम दे बचन कह के पिछौर दी संगत नु तीर ते दिलासा दिता, हौसला दिता।
कृपा दृष्ट देखत चौह पासा,
मेर दी निगाह नाल सतगुरु चारे तरफी वेख रहे हन।
इतने महराहक एक आवा,
इन्ने नु उत्थे उजाड़ दे विच एक जिमीदार चल के आ गया।
तिख प्रभाव को शीस निवावा,
गुरु महाराज दा तेज प्रताप देख के जिमीदार ने भी शीस नवाया।
निकट खेतर मैं लांगुल वाहत,
नेड़े ही अपने खेत विच जिहड़ा जिमीदार हल बाउंदा है सी।
नारगान पिख कर दरस उमाहत,
गुरु महाराज दे इर्द गिर्द बहुते पुरश मत्थे टेक दे देख के इन्हे भी दर्शन कर ली उरशा कीता है।
तकर हमारे घर ते आई,
फिर सतगुरु कोल आके कहन लग्या महाराज साडे घर तों बड़ी खुली लस्सी आई है।
करहो आप पी पान मंगाई,
महाराज पीण वास्ते मंगाई, आप यो लस्सी पी लवो शक लवो।
गुर तब कहो भाव शुभ हेरा,
गुरु महाराज ने एदा चंगा प्रेम देखिया ते उस वेले बचन कहा है।
तू ही पान करहो इस बेरा,
महाराज कहंदे वे तू हल बौंदा आया है, तू ही भी ये लस्सी शक शकाल है।
सुन पुन पनेओ आप पी पियो,
ए जिमीदार ने सुन के कहा कि महाराज आप भी जरूर थोड़ी बहुती लस्सी शको।
कृपा दृष्ट मैं पेखत जियो,
महाराज कृपा दी निगाह करो मैं वेख वेख के जीना आप जीनो।
बार बार कह राहक रहयो,
उधर जिमीदार मुड़ मुड़ के सतगुरु नु कह रहा कि महाराज थोड़ी बहुती लस्सी जरूर शक लो।
तब सतगुर सिखन सो कहयो,
उस वेले गुरु महाराज ने पिछौर दी संगत विच जिहड़े सिख आए उन्हां दे साथ कहा।
तकर पान की नस तिस बेरी,
उस वेले संगत ने भी ते महाराज ने भी ओ लस्सी जी शक लेना कीती।
संगत त्रिखा मिटाए बडेरी,
संगत नु बड़ी तेह लगी सी, लस्सी पी पी के तेह सारी खत्म हो गई।
राहक सो तब सतगुर प्राही,
जेड़ा जिमीदार है जेड़ा हल बौंदा सी लस्सी जी लगा के सतगुरु ने शिकाई, ओदे साथ सतगुरु ने खुश हो के बचन कहा।
दुगद रह बहुत घर माही,
महाराज कहंदे वी जेड़ी संगत नु तो लस्सी शिकाई तेरे घर दे विच दुध बहुत रहेगा।
थुर है नहीं कब होए कनेरे,
बहुत ही बहुता दुध होवेगा किते घाट नहीं आवेगी।
सत संगत सेवी इस बेरे,
लस्सी शिका के सवे तू संगत दी सेवा कीती।
इम संगत को कर सन्मान,
इस तरह गुरु महाराज ने संगत दा सन्मान कीता है।
तहते सतगुर की नस प्यान,
उथों सतगुरु जी ने उठ के अगे चलना कीता।
सगरी संगत संग लियाए,
जिन्ने सारी पिछौर दी संगत नु भी अपने नाल ही लै आए।
भिखी ग्राम समुख को आए,
जिथे आ भिखी पिंड है इस दे नेड़े दे सामने नु आए सतगुरु।
सने सने गमनत सुख साथ,
गुरु महाराज सुख नाम नाल हौली हौली चल रहे।
तहा आए उतरे जगनाथ,
जग दे मार्ग जेड़ा भिखी पिंड है इस तो बाहर बाहर आ उतरे।
एक दिन संगत ते ठा रही,
एक दिन ता संगत पिछौर दी उत्थे सतगुरु दे ਘੋਲੀ ਰਹੀ
ਪੁਨ ਹੈ ਵਿਦਾ ਗਮ ਨੇ ਉਰ ਚਾਹੀ
ਇਹਦੇ ਵਿੱਚ ਚਾਹੁੰਦੇ ਆ ਵੀ ਸਤਿਗੁਰੂ ਤੋਂ ਵਿਦਾ ਲੈ ਕੇ ਹੁਣ ਚਲੇ ਜਾਈਏ ਪਿਸ਼ੌਰ ਵੱਲ ਨੂੰ
ਸਿਰੇ ਪਾਓ ਤਿੰਨ ਕੋ ਬੰਦਵਾਏ
ਗੁਰੂ ਮਹਾਰਾਜ ਨੇ ਸੰਗਤ ਨੂੰ ਜਿਹੜੇ ਸਿਰੋ ਪਾਵੇ ਸਾਰਿਆਂ ਨੂੰ ਬਨਵਾਏ ਸਾਰਿਆਂ ਨੂੰ ਦਸਤਾਰਾਂ ਬਨਵਾਈਆਂ
ਜਥਾ ਜੋਗ ਜੇਤਿਕ ਮੁਖ ਆਏ
ਇਸ ਤਰ੍ਹਾਂ ਕਹਿੰਦੇ ਯੋਗਤਾ ਬਣਦੀ ਸੀ ਸੰਗਤ ਵਿਚੋਂ ਜਿਹੜੇ ਮੁਖੀ ਮੁਖੀ ਪਾਏ ਸਭ ਨੂੰ ਦਸਤਾਰਾਂ ਦਿੱਤੀਆਂ
ਪੁਨ ਮਸੰਦ ਸੋ ਪਾਗ ਬੰਧਾਈ
ਫਿਰ ਜਿਹੜਾ ਪਿਸ਼ੌਰ ਦਾ ਮਸੰਦ ਸੀ ਉਹਨੂੰ ਸਤਿਗੁਰੂ ਨੇ ਪੱਗ ਬਣਾ ਦਿੱਤੀ
ਵਿਦਾ ਦਈ ਸਭ ਹਿੰਨ ਸੁਖ ਦਾਈ
ਸੁਖ ਦੇਣ ਵਾਲੇ ਸਤਿਗੁਰੂ ਨੇ ਸੰਗਤ ਨੂੰ ਵਿਦਾ ਦੇਤੀ ਆਗਿਆ ਕਰ ਦਿੱਤੀ ਵੀ ਚਲੇ ਜਾਓ
ਗੁਰ ਕੀ ਖੁਸ਼ੀ ਲਈ ਸਭ ਪਾਏ
ਕਿਉਂ ਪਿਸ਼ੌਰ ਦੀ ਸੰਗਤ ਨੇ ਸਤਿਗੁਰੂ ਦੀ ਸਭ ਤਰ੍ਹਾਂ ਦੀ ਖੁਸ਼ੀ ਪਾ ਲਈ
ਗਮਨ ਕੀਨ ਸੰਗਤ ਸਮਦਾਏ
ਸਮੂਹ ਪਿਸ਼ੌਰ ਦੀ ਸੰਗਤ ਇਸਨੇ ਚਾਲੇ ਮਾਰ ਦਿੱਤੇ
ਤਿੰਨ ਪਾਛੇ ਸਤਿਗੁਰ ਸੁਖ ਧਾਮਾ
ਸੰਗਤ ਦੇ ਵਿਦਾ ਹੋਣ ਤੋਂ ਬਾਅਦ ਜੋ ਸੁਖਾਂ ਦੇ ਘਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ
ਵਸੇ ਕਿਤਕ ਦਿਨ ਭਿੱਖੀ ਗ੍ਰਾਮਾ
ਜਿਹੜਾ ਭਿੱਖੀ ਪਿੰਡ ਹੈ ਇਹਦੇ ਵਿਚ ਕੁਝ ਕੁ ਦਿਨ ਹੋਰ ਰਹੇ
ਤਹ ਦੇਸ਼ ਸਰਦਾਰ ਵਿਸਾਲੈ
ਉੱਥੇ ਦਾ ਕਹਿੰਦੇ ਇੱਕ ਦੇਸ਼ ਰਾਜ ਬੜਾ ਤਕੜਾ ਸ਼ਰਧਾਲੂ ਹੈ ਸੀ
ਚਾਹਲ ਗੋਤ ਚੜ੍ਹੈ ਤਿਸ ਨਾਲੈ
ਜਿਹੜੇ ਚਾਹਲ ਗੋਤ ਦੇ ਜ਼ਿਮੀਦਾਰ ਹੈ ਸਭ ਕਹਿੰਦੇ ਦੇਸ਼ ਰਾਜ ਦੇ ਨਾਲ ਚੜ੍ਹਦੇ ਸਨ
ਦੋ ਦਿਨ ਬੀਤੇ ਮਿਲਣ ਨਹੀਂ ਆਇਓ
ਕਹਿੰਦੇ ਦੋ ਦਿਨ ਸਤਿਗੁਰੂ ਨੂੰ ਇੱਥੇ ਲੰਘ ਗਏ ਦੇਸ਼ ਰਾਜ ਮਿਲਣ ਨਹੀਂ ਆਇਆ
ਜਿਨ ਸਰਵਰ ਸੇਵਾ ਚਿਤ ਲਾਇਓ
ਜਿਸ ਦੇਸ਼ ਰਾਜ ਨੇ ਲਾਲਾ ਵਾਲੇ ਦੀ ਸੇਵਾ ਵਿਚ ਚਿਤ ਜੋੜਿਆ ਹੋਇਆ
ਦੇਹ ਦਰੂਦ ਰੋਟ ਪਕਵਾਏ
ਵੱਡਾ ਸਾਰਾ ਕਹਿੰਦੇ ਰੋਟ ਜਾ ਪਕਾ ਕੇ ਦਰੂਰ ਦਿੰਦਾ ਸੀ ਸੀਰਨੀ ਦਿੰਦਾ ਸੀ ਤਾਰ ਜੀ ਮਾਰ ਕੇ
ਸਾਦਰ ਬੈਠ ਪਿਰਾਈ ਖਾਏ
ਜਿਹੜਾ ਭਰਾਈ ਹੈ ਉਹ ਟਰ ਜੀ ਮਾਰਦਾ ਜਿਵੇਂ ਆਪਾਂ ਅਰਦਾਸ ਕਰਕੇ ਬੋਲੇ ਸੋਹਣਿਆ ਕਹਿੰਦੇ ਇਸ ਤਰ੍ਹਾਂ ਇਹ ਟਰ ਜੀ ਮਾਰਦੇ ਹੁੰਦੇ ਆ ਤੇ ਫੇਰ ਕਹਿੰਦੇ ਉਹ ਸਤਿਕਾਰ ਨਾਲ ਬੈਠ ਕੇ ਟੁਕੜੇ ਜੇ ਉਹ ਵੰਡਦੇ ਤੇ ਉਹਨਾਂ ਨੂੰ ਖਾਂਦੇ ਹੁੰਦੇ ਰੋਟ ਵਿਆਹ ਨੂੰ
ਸਰਵਰ ਕੀ ਖੁੰਡੀ ਗਰ ਗੇਰੀ
ਆਏ ਦੇਸ਼ ਰਾਜ ਨੇ ਆਪਣੇ ਗਲ ਦੇ ਵਿਚ ਲਾਲਾ ਵਾਲੇ ਦੀ ਜਿਹੜੀ ਖੁੰਡੀ ਨਿਸ਼ਾਨੀ ਵਜੋਂ ਪਾਈ ਹੋਈ ਹੈ
ਤਿਸ ਮਹਿ ਸ਼ਰਦਾ ਠਾਨ ਕਨੇਰੀ
ਜੋ ਲਾਲਾ ਵਾਲੇ ਜਿਹੜੀ ਖੁੰਡੀ ਉਹਦੇ ਤੇ ਬੜੀ ਸ਼ਰਧਾ ਰੱਖਦਾ ਹੈ
ਹਿੰਦੂ ਧਰਮ ਨ ਕਛੂ ਵਿਚਾਰ ਹੈ
ਮੈਂ ਹਿੰਦੂਆਂ ਦੇ ਧਰਮ ਵਾਲਾ ਹਾਂ ਤੇ ਕੋਈ ਸੋਚਿਆ ਵਿਚਾਰਿਆ ਨਹੀਂ
ਤੁਰਕ ਰੀਤ ਸਿਰ ਉਪਰ ਧਾਰ ਹੈ
ਮੁਸਲਮਾਨਾਂ ਵਾਲੀ ਜਿੱਤੀ ਹੈ ਨਾ ਉਹ ਕਹਿੰਦੇ ਸਿਰ ਧਾਰ ਰਿਹਾ ਉਹਨੂੰ ਮੰਨ ਰਿਹਾ ਹੈ
ਪਰਮੇਸ਼ਰ ਕੋ ਜਾਣੈ ਨਾਹੀ
ਫਿਰ ਵੀ ਪਰਮੇਸ਼ਰ ਕਿਹੋ ਜਿਹਾ ਸਰਵ ਕਲਾ ਸਮਰਾਤ ਉਹਨੂੰ ਵੀ ਇਹ ਬਿਲਕੁਲ ਨਹੀਂ ਜਾਣਦਾ ਬੁਝਦਾ
ਮਹਾਮੰਦ ਗਮਨੈ ਵੱਧ ਰਾਹੀ
ਬੜਾ ਭੈੜੀ ਮਤ ਵਾਲਾ ਖੋਟੇ ਰਸਤੇ ਚੱਲਦਾ ਮੁਸਲਿਆਂ ਨੂੰ ਪੂਜਦਾ
ਜੇ ਦਿਜ ਪੰਡਤ ਇਨ ਕਹ ਮਨ ਹੈ
ਜਿਹੜੇ ਕਹਿੰਦੇ ਬ੍ਰਹਮਣ ਹੋਰ ਕਹਿੰਦੇ ਜਿਹੜੇ ਕੋਈ ਜ਼ਿਮੀਦਾਰ ਵਿਦਵਾਨ ਇਹ ਜੇ ਲਾਲਾ ਵਾਲੇ ਨੂੰ ਮੰਨਦੇ ਨੇ
ਅਪਰਨ ਕੀ ਤਬ ਕੌਣ ਬਖਾਨੈ
ਫਿਰ ਕਹਿੰਦੇ ਹੋਰ ਲੋਕਾਂ ਦੀ ਗੱਲ ਕੀ ਕਹਿਣੀ ਜਦੋਂ ਇਹ ਪੜ੍ਹੇ ਲਿਖੇ ਸੂਝ ਵਾਲੇ ਹੀ ਮੰਨਣ ਲੱਗ ਪੈਣ
ਗੁੱਗਾ ਮੀਰਾ ਅਰ ਸੁਲਤਾਨ
ਜਿਵੇਂ ਗੁੱਗੇ ਨੂੰ ਮੰਨਣਾ ਮੀਏ ਨੂੰ ਮੰਨਣਾ ਹੋਰ ਸੁਲਤਾਨ ਲਾਲਾ ਵਾਲੇ ਨੂੰ ਮੰਨਣਾ ਮੀਰਾ ਦੇ ਥਾਂ ਮੀਆਂ ਪਾਠ ਹੈ
ਧਰਮ ਛੋੜ ਇਨ ਮਨ ਹੈ
ਆਪਣਾ ਧਰਮ ਮਾਨ ਛੱਡ ਕੇ ਇਨ੍ਹਾਂ ਦੀ ਇਨ ਕਨੌਂਡ ਮੰਨਦੇ ਹੋ ਕਿਹੋ ਜੇ ਭਲਾ ਸਿਆਣੇ ਅਭਿਆਕਲ ਹਨ
ਤੋ ਪਰਮੇਸ਼ਰ ਕੋ ਕਿਆ ਮਨ ਹੈ
ਜਿਹੜੇ ਗੁੱਗੇ ਨੂੰ ਮੀਏ ਨੂੰ ਤੇ ਲਾਲਾ ਮਾਲੇ ਨੂੰ ਮੰਨਣੇ ਉਹਨਾਂ ਨੇ ਭਲਾ ਕੀ ਪਰਮੇਸ਼ਰ ਨੂੰ ਫਿਰ ਮੰਨਣਾ ਹੈ
ਡਹਿ ਕੇ ਹਿੰਦੂ ਤਿਆਗਤ ਸਿਆਣੇ
ਜਿਹੜੇ ਹਿੰਦੂ ਲੋਕ ਸਿਆਣੇ ਸਿਆਣੇ ਆਪਣਾ ਧਰਮ ਛੱਡ ਕੇ ਕਹਿੰਦੇ ਡਹਿ ਕਰੇ ਭਟਕਰੇ ਨਾ ਮਗਰ
ਕਿਤਕ ਸਿੱਖ ਭਿੱਖੀ ਕੇ ਮਾਹੇ
ਕੁਝ ਕੁ ਜਿਹੜੇ ਗੁਰੂ ਕੇ ਸਿੱਖ ਹੈ ਭਿੱਖੀ ਦੇ ਵਿਚ
ਦੇਸੂ ਕੋ ਸਮਝਾਵਤ ਚਾਹੇ
ਬੜੀ ਇੱਛਾ ਨਾਲੇ ਦੇਸ਼ ਰਾਜ ਨੂੰ ਸਮਝਾਉਂਦੇ ਹਨ
ਸ੍ਰੀ ਨਾਨਕ ਕੀ ਗਾਦੀ ਪਰ ਹੈ
ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤੱਕ ਪੁਰ ਹਨ ਧਨ
ਮਿਲਹੋ ਇਨੇ ਜੇ ਨਿਜ ਸੁਖ ਕਰ ਹੈ।
ਜੇ ਤੂੰ ਵੀ ਆਪਣਾ ਸੁਖ ਕਰਨਾ ਸੁਖ ਲੈਣਾ ਇਨ੍ਹਾਂ ਨੂੰ ਜਾ ਕੇ ਜਰੂਰ ਮਿਲ ਜਾਓ।
ਇਨਕੋ ਕ੍ਰੋਧ ਪ੍ਰਸੰਨ ਅਫਲ ਬਾਰ।
ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਗੁੱਸਾ ਹੈ ਤੇ ਕ੍ਰੋਧ ਹੈ ਕਹਿੰਦੇ ਇਹ ਸਫਲਾ ਹੁੰਦਾ ਹੈ, ਨਿਸ਼ਫਲ ਨਹੀਂ ਜਾਂਦਾ।
ਦਾਤਾ ਬਾਰਸ ਰਾਪ ਕੇ ਸਭ ਮਹਿ।
ਇਹ ਤਾਂ ਸਾਰਿਆਂ ਦੇ ਵਿੱਚ ਹੀ ਕਹਿੰਦੇ ਵਰਦੇ ਦਾਤਾ ਵੀ ਹੈ, ਸ਼ਰਾਬ ਦੇ ਦੇਣ ਵਾਲੇ ਵੀ ਦਾਤਾ।
ਦੇਵਨ ਕਹੋ ਭੀ ਦੁੱਖ ਸੁਖ ਦਾਨੀ।
ਇਹ ਜਿਹੜੇ ਬੜੇ ਬੜੇ ਦੇਵਤੇ ਹਨ ਉਹਨਾਂ ਨੂੰ ਵੀ ਇਹ ਬਚਨ ਨਾਲ ਸੁਖ ਤੇ ਦੁੱਖ ਦੇਣ ਵਾਲੇ ਹਨ।
ਨਰ ਬਾਪਰਨ ਕੀ ਕਹਾ ਕਹਾਣੀ।
ਉਹ ਜਿਹੜੇ ਵਿਚਾਰੇ ਮਨੁੱਖ ਉਹਨਾਂ ਦੀ ਕਹਾਣੀ ਤਾਂ ਕੀ ਕਹਿਣੇ, ਬੜੇ ਬੜੇ ਦੇਵਤਿਆਂ ਨੂੰ ਇਹ ਬਚਨਾਂ ਨਾਲ ਦੁੱਖ ਸੁਖ ਦੇ ਸਕਦੇ।
ਇਤਿਹਾਸਿਕ ਤਿਸ ਕੋ ਸਮਝਾਏ।
ਇਸ ਤੋਂ ਆ ਲੈ ਕੇ ਪਿੱਛੀ ਪਿੰਡ ਦੇ ਸਿੱਖਾਂ ਨੇ ਦੇਸ਼ ਰਾਜ ਨੂੰ ਸਮਝਾਇਆ ਬਜਾਇਆ।
ਸਤਿਗੁਰ ਸਾਥ ਮਿਲਨ ਠਹਿਰਾਏ।
ਸਤਿਗੁਰੂ ਦੇ ਨਾਲ ਵੀ ਇਹ ਮਿਲੇ, ਇਸ ਤਰ੍ਹਾਂ ਕਹਿੰਦੇ ਸਲਾਹ ਠਹਿਰਾਈ, ਸਲਾਹ ਪੱਕੀ ਕੀਤੀ।
ਭਇਓ ਤਿਆਰ ਕੁਛ ਲਈ ਉਪਾਏ ਨੇ।
ਜਿਹੜਾ ਦੇਸ਼ ਰਾਜ ਸੀ ਕਹਿੰਦੇ ਤਿਆਰ ਹੋ ਗਿਆ, ਹੱਥਾਂ ਵਿਚ ਕੁਝ ਭੇਟਾ ਇਸ ਨੇ ਲੈ ਲਈ।
ਮਿਲ ਕਰ ਮੈਂ ਬੰਦੋ ਗੁਰ ਪਾਏ ਨਾ।
ਹਾਂ ਬਈ, ਮੈਂ ਗੁਰੂ ਮਹਾਰਾਜ ਨੂੰ ਮਿਲ ਕੇ ਇਨ੍ਹਾਂ ਦੇ ਚਰਨਾਂ ਤੇ ਨਮਸਕਾਰ ਕਰਾਂਗਾ। ਇਸ ਤਰ੍ਹਾਂ ਦਾ ਖਿਆਲ ਜਾ ਕਰਕੇ ਇਸ ਤਰ੍ਹਾਂ ਸਿੱਖਾਂ ਦਾ ਪ੍ਰੇਰਿਆ ਹੋਇਆ, ਇਹ ਸਤਿਗੁਰੂ ਨੂੰ ਮਿਲਣ ਲਈ ਚੱਲ ਕੇ ਆਇਆ। ਜਿਵੇਂ ਗੁਰੂ ਮਹਾਰਾਜ ਨੇ ਪੰਜ ਕਤੀਰ ਨੂੰ ਬਖਸ਼ੇ ਸੀ ਬੰਦੇ ਬਹਾਦਰ ਵਾਂਗ ਹੀ, ਉਹਨੇ ਨੇ ਸਤਿਗੁਰੂ ਦੇ ਤੀਰਾਂ ਦੀ ਕੋਈ ਖਪਾਸ਼ ਕਦਰ ਕੀਮਤ ਨਹੀਂ ਪਾਈ ਸੀ। ਘਰਵਾਲੀ ਮਗਰ ਲੱਗ ਕੇ ਬੇਅਦਬੀ ਕਰ ਦਿੱਤੀ ਸੀ, ਜਿਸ ਕਰਕੇ ਫਿਰ ਇਹਦਾ ਸਭ ਕੁਛ ਹੀ ਨਾਸ ਨੂਸ ਹੋ ਗਿਆ ਸੀ। ਉਹ ਜਿਵੇਂ ਵੀ ਅੱਗੇ ਪ੍ਰਸੰਗ ਦੇਸੂ ਦਾ ਆਏਗਾ ਉਹ ਆਪਾਂ ਸੁਣਾਂਗੇ। ਇੱਥੋਂ ਮਹਾਰਾਜ ਬਖਸ਼ਾਂ ਕਰਕੇ ਜਿਵੇਂ ਅੱਗੇ ਖਿਆਲੇ ਪਿੰਡ ਨੂੰ ਚਲੇ ਗਏ ਸੀ, ਖਿਆਲੇ ਤੋਂ ਅੱਗੇ ਮੌੜ ਆ ਗਏ ਸਨ, ਮੌੜ ਮੰਡੀ ਤੋਂ ਅੱਗੇ ਚਲਦੇ ਹੋਏ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆ ਗਏ ਸਨ। ਉਹ ਸਰੋਵਰ ਉੱਪਰ ਵੀ ਗੁਰਦੁਆਰਾ ਹੈ ਤੇ ਜਿੱਥੇ ਉਹ ਦਮਦਮਾ ਸਾਹਿਬ ਦੇ ਨਾਲ ਹੇਠਾਂ ਸਥਾਨ ਬਣਿਆ ਹੋਇਆ ਹੈ, ਛੋਟਾ ਜਿਹਾ ਸ਼ੀਸ਼ੇ ਲੱਗੇ, ਇੱਥੇ ਸਭ ਤੋਂ ਪਹਿਲਾਂ ਆ ਕੇ ਬੈਠੇ ਸਨ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਸਾਰਾ ਆ ਜਾਏਗਾ, ਆਪਾਂ ਕੱਲ ਨੂੰ ਸੁਣ ਕੇ ਲਾਹਾ ਲਵਾਂਗੇ ਜੀ।
ਇਤਿਹਾਸਿਕ ਤਿਸ ਕੋ ਸਮਝਾਏ, ਸਤਿਗੁਰ ਸਾਥ ਮਿਲਨ ਠਹਿਰਾਏ, ਭਇਓ ਤਿਆਰ ਕੁਛ ਲਈ ਉਪਾਇਨ, ਮਿਲ ਕਰ ਮੈਂ ਬੰਦੋ ਗੁਰ ਪਾਇਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।